जन्म जन्म के दुख नारा शुभ कामन सुधारा दर्शन प्रेरित होत निहाला हर का नाम बिचारा मेरा वाहगुरु गोविंदा हर हर नाम हो खुद मुख देवा काटे जम की फंदा समर्थ पुरख पूर्ण वधाते आपे करने हारा अपना दास हर आप हरिया नानक नाम पधारा। विद्वान का एक कथन है मेहंदी पात पात में पात नानक बात बात में बात हजूर दे अखर अखर दे विच ब्रह्म ज्ञान है। ब्रह्म ज्ञानियों के हिरदे तो उठी हुई बाणी है वो ब्रह्म ज्ञान की दात है मगर मेहंदी का जो पत्ता है वह रंग रगड़े बिना नहीं दिता है हर एक पत्ते विच ही रंग बाणी के अखर अखर विच ब्रह्म ज्ञान है। जिन्हों गुरमुखा ने कमाई की है बच्चन नू पालिया है इसनू मन नू अपने नू इस कसौटी नाल रगड़िया है तो उन्हूं हजूर नाम कह के वर्णन कर सब तेरी तू सभनी ते आया जिसनू कृपा करें तेन नाम रतन पाया। नाम एक पदार्थ है जिथे कोई होर वासना ना होवे उसनू नाम आखते हैं। सकामता नाल असीं सारे ही जपदे हाँ श्रेष्ठ नाम है विहार भी सिद्ध करने वास्ते योग ही अकरतार का नाम लेना जिसनू नाम वर्णन किया ओदी भगती ते इबादत है। जिस दे विच कोई सकामता न रहे उसनू ये गुरसिखी मिलती है गुरसिखी गुरु की सिक्ख्या का नाम है सिक्ख्या का नौ ही नाम है। जिहड़ी गुरु की सिक्ख्या जिसके हिरदे ते बैठ गई है उसका नाम हजूर ने नाम कह के वर्णन किया है। नाम दे थां होर सकामता ने गुरु की गोदी जीवदियां नूं नहीं मिलती जीवदियां जो रसां कसां दे शरीर दे विच लग्या होया आत्म रस तो वांझा रखिया इन्हां दा सारे ही उस करतार दे ने शरीरक रस अनित हन किसे समय विच हन आत्म रस सदा है और आत्म रस जीव मुक्ति बख्शता है। शरीरक रस किसे वक्त न रस देंदे हन किसे उसके तबादले चमखानफ के उतना ही दुख है। जिसने महापुरख की संगत करी है वह राज नाल भी मिली नहीं होया उनू राजा जोगी आखते हैं। भगत वड्डा राजा जनक है गुरमुख माया विच उदासी नानक चिंता मत करो ये एवं तेरी जफी पाई है इनू तो अगों भी मर्यादा चलती हुई है तो मगरों भी चली जानी है तेरे होंदे ते भी तू दो फैमिली के बच्चों को दे देवेंगा किसी मित्र पे दे देवेंगा बाकी भी कौन दिंदा है। ये तो अपनी अपनी जगह पर सारे बच्चे रमे हो करतार उन्होंने रोजी करतार दे रहा है सारे जनता च हो के। नानक चिंता मत करो चिंता तिस ही है जिन्हें उपाए शहरा बिचो पाए शहरा तिना पिसार करे समुद्रा दे विच जी पैदा किए तो उन्होंने भी दिता है। तन्ना जी का शब्द है कि साधु ना गोष्ट तो होंगी ही रही है चर्चा करने वाले बहुत होंगे साधु ने ये वाहेगुरु के पासे तुरन वाले शत्रु कह लो उन्होंने दुश्मन कह लो उन्होंने निंदक कह लो ये जगह जगह पसरे होंगे ने यह रब की रजाई एवं है उन्हों की कसौटी हुई है। जिहड़ा पूर्ण विश्वासी जिज्ञासु है वह किसी ते नहीं दिखता कच्चे वो छड़ते नहीं वो सिट लेंगे ने उतो फिर बाबा जी कह गए नानक कचड़े सो तौड़ ढूंढ संत सज्जन पक्या वो जीवंदे विछड़े मोया ना जाए छो। सो इस ब्रह्म विद्या दे भी बाबा जी ने कहा है जिस बखर को लैण तू आया राम नाम संतन कर पाया प्रोड़ता इस तरह के उत्ते महापुरख के टीचर दे मिलने दी हुई है भी जिहड़ी विद्या पढ़नी है चाहे किसी पाशा विच पढ़ने अपने उस्ताद कोलों पढ़ मास्टर है ही विद्वान दा नाम मास्टर सारिया ने नहीं देखा मास्टर विद्यार्थी भी देख सकते मास्टर पढ़ा जिहड़ा मास्टर उसूल है ना वो देह का नाम है देह का तो होर होगा जिहड़ी जात वर्ण च हो मास्टर की व्यवस्था का तो गुणा का नाम है वह गुण सारे नहीं देखते। गुरु नानक देव जी नूं सारी दुनिया ने नहीं देखा ना असी देखे आशक उसे दी उसूलों उस विद्या ना देखता जाके मास्टर विद्यार्थी कमल ने देखा होर किसी ने नहीं देखा ना माता पिता ने देखा ਨਾ ਕਿਸੇ ਹੋਰ ਵਿਦਵਾਨ ਨੇ ਦੇਖਿਆ ਵੀ ਮਾਸਟਰ ਕਿਸ ਵਸਤਾ ਨੂੰ ਕਹਿੰਦੇ ਨੇ। ਉਹਦੀ ਵਸਤਾ ਦਾ ਨਾਂ ਹੈ ਕਾਇਆ ਦਾ ਨਾਂ ਤਾਂ ਵਸਤਾ ਮੁਤਾਬਕ ਕੋਈ ਜਾਤੀ ਮੁਤਾਬਕ ਹੋਰ ਹੋਊਗਾ ਕੋਈ ਉਹਦਾ। ਵਿਦਿਆ ਧਨ ਦੇ ਧਨ ਗਰੀਬਾਂ ਨੇ ਕਿਹਾ ਪਿਓ ਦਾਦੇ ਦਾ ਖੋ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਾ ਖਾ ਰਲਮਿਲ ਖਾਵੋ ਖਰਚੋ ਰਲਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਵਿਦਿਆ ਦੇ ਧਨ ਹੈ ਇਹਨੂੰ ਜਿੰਨਾ ਤੁਸੀਂ ਵਰਤੋਂਗੇ ਵੱਧ ਹੈ। ਵਿਦਿਆ ਪੜ੍ਹਨ ਵਾਲਾ ਨਾਲ ਹੀ ਲੜ ਜਾਂਦਾ ਹੁੰਦਾ ਵਿਦਿਆ ਦੇ, ਫਿਰ ਉਹ ਵਿਦਿਆ ਖਰੀਦ ਲੈਂਦਾ, ਵਿਦਿਆ ਉਹਨੂੰ ਖਰੀਦ ਲੈਂਦੀ ਹੈ, ਇੱਕ ਰੂਪ ਹੋ ਜਾਂਦੇ ਉਹ। ਸਤਸੰਗ ਜੀ, ਗਰੀਬ ਨਿਵਾਜ ਦੇ ਘਰ ਵਿੱਚ ਬੇਅੰਤ ਸਾਖੀ ਹੈ। ਸਾਖੀ ਤੋਂ ਕਹਾਂ ਸਖਿਆਤ ਹੁੰਦਾ ਵੀ ਕਿਵੇਂ ਬੱਚੇ ਨੇ ਵਿਦਿਆ ਲਈ ਹੈ, ਸਾਡਾ ਮੁੰਡਾ ਵੀ ਪੜ੍ਹ ਜਾਓ ਉਸ ਰੂਟ। ਇਹ ਬ੍ਰਹਮ ਵਿਦਿਆ ਦੀ ਡਿਊਟੀ ਮਹਾਂਪੁਰਖ ਦੀ ਹੋਈ ਹੈ, ਇਹ ਨਹੀਂ ਸਾਰਿਆਂ ਤੋਂ ਮਿਲਣੀ। ਵੈਸੇ ਤਾਂ ਅਸੀਂ ਜਿਹੜੇ ਕਰ ਸਕਦੇ ਵੀ ਰਾਮ ਰਾਮ ਕਹਿਣਾ ਜ਼ੋਰ ਲੱਗਦਾ ਸਾਰੇ ਹੀ ਕਹਿ ਸਕਦੇ ਹਾਂ। ਇਹਨੂੰ ਗੁਰੂ ਕੇ ਜਵਾਬ ਦੇ ਕੇ ਰਾਮ ਰਾਮ ਕਹਿਆ, ਰਾਮ ਰਾਮ ਸਭ ਕੋ ਕਹਿ ਕਹਿਆ ਮੁਕਤ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸਿਆ ਤਾਂ ਫਲ ਪਾਵੇ ਕੋਈ। ਰਾਜ ਜੀ ਦੇ ਪਰਥਰ ਨੇ ਦਰਸ਼ਨ ਕਰਦਿਆਂ ਹੀ ਹਜ਼ੂਰ ਦੇ ਪ੍ਰਕਾਸ਼ ਹੋਇਆ, ਅਨੰਨ ਭਗਤ ਬਣਿਆ, ਸੰਗਤ ਕਰਦਾ ਰਿਹਾ ਮਹਾਰਾਜ ਜੀ। ਸਮਾਂ ਆਇਆ ਗ੍ਰਿਸ਼ਤੀ ਤੀ, ਗਰੀਬ ਨਿਵਾਜ ਬੀਬੀ ਬਰਜੋਗ ਹੈ ਦਾਸ ਦੀ, ਅਪ੍ਰਸੰਨਤਾ ਦਿਓ, ਘਰ ਸੁੱਖ ਹੈ, ਬੰਦਗੀ ਚ ਰੁੱਝਿਆ ਹਰ ਵੇਲੇ, ਘਰ ਕੋਈ ਵਸਤੂ ਨਹੀਂ। ਕਹਿੰਦੇ ਗਰੀਬ ਨਿਵਾਜ ਬੀਬ ਨੂੰ ਵਰ ਤਾਂ ਟੋਲ ਲਿਆ, ਪ੍ਰਾਹੁਣੇ ਆਉਣੇ ਨੇ ਅੱਜ। ਕਹਿੰਦੇ ਭਾਈ ਚੰਗਾ, ਐਡਾ ਉੱਚਾ ਸਿੱਧਕੀ ਸਿੱਖ ਸੀ, ਸਿੱਧਾ ਲਿਆ ਭਾਈ ਲਾਹੌਰੋਂ, ਫਿਰ ਸਵੇਰੇ ਕਾਰਜ ਕਰਦੇ ਸੱਤ ਵਜਨ ਜੀ। ਉਹਨੇ ਸ਼ੰਕਾ ਨਹੀਂ ਪਾਈ ਵੀ ਮਹਾਰਾਜ ਮੇਰੇ ਕੋਲ ਤਾਂ ਕੁਛ ਹੈ ਨਹੀਂ, ਸਿੱਧਾ ਜਿਣਸ ਤੋਂ ਬਿਨਾਂ ਕਿਵੇਂ ਲਿਆਊਂਗਾ, ਪੂੰਜੀ ਬਿਨਾਂ ਤਾਂ ਕੋਈ ਸੌਦਾ ਮਿਲਦਾ ਨਹੀਂ। ਉਹਨੂੰ ਇੰਨੇ ਸਿੱਖੀਜਾ ਗੁਰੂ ਨੇ ਕਿਹਾ ਵੀ ਗੁਰੂ ਸਮਰੱਥ ਹੈ, ਉਹ ਆਪੇ ਕੰਮ ਮੇਰੇ ਨੂੰ ਕਰੂਗਾ, ਇਹ ਸ਼ੰਕਾ ਨਹੀਂ ਵੀ ਗੁਰੂ ਦੇ ਕਹਿਣ 'ਤੇ ਹੋਣਾ ਨਹੀਂ। ਉਹਨੂੰ ਕਹਿੰਦੇ ਵੀ ਤੂੰ ਸ਼ਾਮ ਨੂੰ ਮੁੜ ਕੇ ਆਉਣਾ ਹੈ ਸਿੱਧਾ ਲੈ ਕੇ, ਜੇ ਤੂੰ ਸ਼ਹਿਰ ਰਹਿ ਪਿਆ ਤਾਂ ਤੇਰਾ ਜਨਮ ਵਿਗੜ ਜਾਏਗਾ। ਕਹਾਂ ਵਪਾਰੀ ਸੀਗਾ, ਉਸਦਾ ਨਾਮ ਹੈ ਸਨ, ਮਨਸੁਖ, ਉਹਦਾ ਨਾਮ ਮਨਸੁਖ ਸੀ। ਉਹਦੀ ਦੁਕਾਨ 'ਤੇ ਗਿਆ, ਸੌਦਾ ਸਾਰਾ ਲੈ ਲਿਆ ਵਿਆਹ ਦਾ, ਉਹਨੇ ਨਹੀਂ ਪੁੱਛੀ ਤਨਖਾਹ, ਮੁੱਲ ਨਹੀਂ ਪੁੱਛਿਆ ਸੌਦੇ ਦਾ। ਚੂੜਾ ਕੋਈ ਸਮੇਂ ਨਾਲ ਬੀਬੀਆਂ ਦੇ ਪਾਉਣ ਵਾਲਾ ਹੁੰਦਾ ਵੀ ਉਹ ਨਾ ਮਿਲਿਆ ਉਹਦੇ। ਉਹਨੂੰ ਕਹਿੰਦਾ ਮੈਂ ਜਾਣਾ ਮੁੜ ਕੇ, ਮੈਨੂੰ ਤੂੰ ਚੂੜਾ, ਕਹਿੰਦਾ ਮੇਰੇ ਗੁਰਦੇਵ ਦਾ ਹੁਕਮ ਹੈ, ਜੇ ਤੂੰ ਅੱਜ ਸ਼ਹਿਰ ਨਾ ਮੁੜ ਕੇ ਆਇਆ ਘਰ ਤਾਂ ਤੇਰਾ ਜਨਮ ਵਿਗੜ ਜੂ। ਕਹਿੰਦਾ ਬੜੀ ਪਰੇਸ਼ਾਨੀ ਦੀ ਗੱਲ ਹੈ ਵੀ ਹੋ ਸਕਦਾ ਵੀ ਤੂੰ ਘਰ ਨਾ ਜਾਵੇ ਤਾਂ ਤੇਰਾ ਵਿਹਾਰ ਵਿਗੜ ਜੂ, ਵਿਆਹ ਦਾ ਦਿਨ ਹੈ, ਪ੍ਰਾਹੁਣੇ ਆਉਣੇ ਨੇ, ਜਨਮ ਵਿਗੜ ਜੂ। ਤਾਂ ਏਡਾ ਉਹਦੇ ਗੁਰੂ ਦੇ ਸ਼ਬਦ ਵਿੱਚ ਅਤੇ ਉਹਦੀ ਕਵਾਈ ਵਿੱਚ ਇਹ ਤਸੀਰ ਹੈ, ਉਹਦਾ ਸ਼ਾਹੂਕਾਰ ਦਾ ਮਨ ਬਿੰਨਿਆ। ਕਹਿੰਦਾ ਵੀ ਮੈਨੂੰ ਇਹੋ ਜਿਹੇ ਗੁਰੂ ਦਾ ਦਰਸ਼ਨ ਕਰਾ ਦੇ ਜਿਹਦੇ ਬਚਨ 'ਚ ਇੰਨੀ ਤਾਕਤ ਹੈ, ਸਿੱਧਾ ਸਾਰਾ ਉਹਦਾ ਹੀ ਹੈ, ਮੈਂ ਉਹਦਾ ਸਿੱਖ ਹੋਇਆ। ਜਿਸ ਗੁਰੂ ਨੇ ਤੈਨੂੰ ਇਹ ਤਾਕਤ ਬਖਸ਼ੀ ਹੈ, ਚੂੜਾ ਮੈਂ ਆਪਣੇ ਘਰ ਵਾਲੀ ਦਾ ਦੇ ਦਿੰਦਾ, ਪਰ ਚੱਲ ਮੈਨੂੰ ਮੇਰੇ ਨਾਲ ਲੈ ਚੱਲ, ਉਸ ਐਸੇ ਗੁਰੂ ਦਾ ਦਰਸ਼ਨ ਕਰਾ ਦੇ। ਕੋਈ ਸਿੱਧ ਦਾ ਮੁੱਲ ਨਹੀਂ ਉਹਨੇ ਲਿਆ, ਸਾਰਾ ਦੇ ਦਿੱਤਾ। ਉਹਦੀ ਕਲਾ ਨੂੰ, ਤਸੀਰ ਨੂੰ ਦੇਖ ਕੇ, ਮਨ ਦਾ ਸੁਭਾਅ ਹੈ ਸ਼ੰਕਾ ਕਰਨ ਦਾ, ਸ਼ੰਕਾ ਨਾਮ ਹੈ ਮੈਲ ਦਾ, ਵੀ ਜੇ ਇੰਨਾ ਗੁਰੂ ਕਾਮਲ ਹੈ ਜਿਹਨੇ ਇਹਨੂੰ ਸਿਦਕ ਦਿੱਤਿਆ ਹੈ ਸਿੱਖ ਨੂੰ, ਜੇ ਗੁਰੂ ਕਾਮਲ ਹੈ ਤਾਂ ਮੈਨੂੰ ਮੇਰਾ ਨਾਂ ਲੈ ਕੇ ਬਣਾ ਲਵੇ, ਮੈਂ ਜਾਣੂੰਗਾ ਵੀ ਗੁਰੂ ਕਾਮਲ ਹੈ, ਕਿ ਮੈਨੂੰ ਅੱਜ ਤਾਈਂ ਦਰਸ਼ਨ ਤਾਂ ਹੋਏ ਨਹੀਂ, ਨਾ ਮੈਨੂੰ ਜਾਣਦੇ, ਮੈਂ ਉਹਨੂੰ ਜਾਣਦਾ। ਜਦੋਂ ਦੋਨੋਂ ਸਿੱਖ ਮਹਾਰਾਜ ਕੋਲ ਆ ਪਹੁੰਚੇ, ਸ਼ਾਹੂਕਾਰ ਵੀ ਅਤੇ ਸੇਵਾਦਾਰ ਵੀ, ਮਹਾਰਾਜ ਜੀ ਨੇ ਪੁੱਛਿਆ ਭਾਈ ਮਨਸੁਖ ਸਿੱਧਾ ਲਿਆ, ਬਰਥਰ ਸਿੱਧਾ ਲਿਆ, ਗਰੀਬ ਨਿਵਾਜ ਉਸ ਨੂੰ ਸਾਥੀ ਨੂੰ ਕਹਿੰਦੇ ਆ ਬਈ ਮਨ ਦਿਆ ਸੁਖੀ ਆ ਤਕੜੇ, ਇੱਥੋਂ ਮਨ ਬੰਨਿਆ ਗਿਆ। ਜੇ ਕਿਸੇ ਦਿਲ ਦੀ ਬੁੱਝੀ ਜਾਏ ਫਿਰ ਕਹਾਂ ਅਪੀਲ ਕਰਨ ਨੂੰ ਥਾਂ ਨਹੀਂ ਹੁੰਦਾ, ਵੀ ਇਹਨਾਂ ਨੂੰ ਤਾਂ ਕਿਸੇ ਨੇ ਦੱਸਿਆ ਨਹੀਂ, ਮੈਨੂੰ ਇਹਨਾਂ ਨੇ ਮਨਸੁਖ ਕਹਿ ਕੇ ਬੁਲਾ ਲਿਆ ਵੀ ਮਨ ਦਾ ਸੁਖੀ ਆ ਰਾਜੀ ਹੈ। ਕਹਿੰਦਾ ਗਰੀਬ ਮੇਰਾ ਮਾਪਿਆਂ ਦਾ ਨਾਂ ਧਰਿਆ ਮਨਸੁਖ ਹੈ, ਮਨ ਦਾ ਸੁਖੀ ਨਹੀਂ, ਮੈਂ ਨਾਂ ਤਾਂ ਜ਼ਰੂਰ ਮਨਸੁਖ ਹੀ ਹੈ, पर मैं मनदा सुखी नहीं। हूँ सुखी हाँ थोड़ा दर्शन करके। अगे मेरा ना ही सी कुछ मनसुख, हूँ थोने बख्शिश ना मनसुख। दूसरा सिख मनसुख सिख की संगत करके होया। यह लगन है जो सिख आप होवे उपदेश करने नहीं बनना हुंदा। रिश्ता एक मन असूल बनया होया है। अधिकारी वो सौदा लैन गए तो सिख बन गया। सौदा तो सारी दुनिया जाती है लैन। उस सौदे तो इन्हें विश्वास होया, विश्वासी को विश्वास मिले सज्जनों मैं एडे प्रमाण नहीं देने आते। मैं गुरु नानक की संगत में समझाव भी पानी कह नहीं मिटती है। जिसे को पानी हो पड़ादू तो मिटू। जे मूहों सारी संगत कही जाए तो यह लगी है पानी 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 कि मैं कुछ पानी बिना तो पानी किसी को है नहीं। उन्होंने दलेरी भी देनी जाओ तो डैंक वह मिनट चार मिनट लंघ सकते हैं तो निमिटता पानी पीते थे हो नहीं होनी गली। सुन सुने ना न्याणे ने कदे बिरना नहीं। थोड़ा चिर जी वर्ती उधर लगेगी जब उन्होंने भुख सुन तो उन्हें फिर टैं टैकर लग जाने। दुध दे दौ जब शांत हो जाएगा उन्होंने पीओ। तेह लगी हुई है दुध की। दुध दिते तो फिर जो सौजू ज खेलूगा रोंदा नहीं। जो नाम मिल गया सज्जनों फिर दुनिया की तृष्णा समाप्त हो जाती है। नाम मिलता जिदे को नाम हो। मनसुख को नाम है नहीं सी थी अधिकारी। परथर को नाम से मुरशद को मिलया ना। उन्हें आशक होकर मंगया ना उन्होंने दिता। मगर वह हिरदा साफ होने करके हजूर के दीदार कर मनसुख भी एड्डी उच्ची मजल का मालक होया। महाराज भाई इस चीज़ के पैसे देते कहते महाराज यह भी थोड़ा सिख है मैंने भी सिख बना लो। मेरी भी कुड़ी है मैं नहीं लेने। ये नाता तो चले वह हूँ भी चले जाता है। मेरे को सिखी हो मैनू नहीं अजे पता लगे भी गरीब नवाज की सिखी कही जी है। 60 साल हो गए मैं इस स्कूल च बैठे न। 1927 अमृत छक में स्कूल च बैठे हाँ। लोग सलाह देने साधु कह लग गए साधुओं के कोल बैठने करके। साधा बहुत उच्ची डिग्री है। परम गयान की संगत करन ते परम गयान जदे मिल जाता है अखर समय ना मिलते हैं। वह मिलता परम गयानी को ही है। मनसुख परथे की संगत करन नाल ही मैं सुखी हो गया। गहां लगन लगी है हजूर को। वह व्यापार करता होया कुछ नहीं छुड़ाया। हजूर ने कोल बड़ा भारा शाहूकार सी। बाहरले मुल्कां विच सौदा खरीददा ते संगलादीप उन्होंने कहते साखी भी संगलादीप लिखे है भी राजा शिवनाभ संगलादीप का थी। संगलादीप नौ लंका का ही है। सारे जीरे टोल के मैंने लभी है भी इस का नौ संगलादीप का। उस समय ना गुरु क्या वेले 518 वरे हो गए हजूर के अवतार धारे नो। उस समय में उत्थे का राजा थी। जदों हजूर जगत गुरु उत्थे गए ने उसके सदे हुए पर लगन परथ ये मनसुख दे राही लगी थी। मनसुख नूं परत दे राही लगी। सिख नूं सिख देख के जागदा है। वो लंका सौदे नूं गया। उत्थे दा राजा सी मनसुख। लंका विच उहदा विहार चलदा सी पहले ही। संगलादीप लिखिया साखी जन्म साखी च उहदे सी सनातन धर्म के मुताबिक सारे शहर की काश्ती का वर्त थी। कोई अग नहीं जाल सकता। निर्जला काश्ती सी। इन्हें अपने तड़के बरदेसी गया होया थी। खाना बनाया छक के मार्केट चला गया। साथियों ने रिपोर्ट करती हुई महाराज थोड़े वर्त में भंग पाया उन्हें थोड़े शहर च अग जाली है। वो पेशी कर ली राजे ने। बड़ा व्यापारी थी राजे तो मिलते ही नहीं बड़े सारे। तैं तेनू पता है भी सारे शहर के काश्ती का वर्त है तैं क्यों अग पाई। कहने महाराज मैनू तो थोड़े वर्त का ही नहीं पता भी रोटी छड़न का ना वर्त है। मैनू तो यह जहाँ मुरशद बने गुरु का शब्द वर्तन का ना वर्त है। उन्होंने सानू रोटी छड़न नहीं कहा। थोड़ा खाण नूं कहा थोड़ा सौण नूं कहा। भुखे रहण नूं कितें उपदेश नहीं है भी तजे तजे अन्न जो करे पखंड ना सुहागण ना ओरण। ਅੰਨਾ ਵਾਧ ਨਾ ਹੋਏ ਸ਼ਿਕਾਲਤ ਅਜੇ ਅੰਨ ਨਾ ਮਿਲੇ ਵਪਾਰ। ਇਹ ਹਜ਼ੂਰ ਦੀ ਬਾਣੀ ਦਾ ਹੈ ਵੀ ਜੇ ਹੱਠ ਨਾਲ ਅੰਨ ਛੱਡ ਦੇਵੇ ਵਾਹਿਗੁਰੂ ਨਹੀਂ ਮਿਲਦਾ। ਮਨਸੁਖ ਨੂੰ ਦੀਦਾਰ ਕਰਨ ਜਿਕਣੋਂ ਪਰਥਰ ਤੋਂ ਦਾ ਜਾਗ ਲੱਗ ਗਿਆ ਸੀ, ਸ਼ਿਵਨਾਭ ਰਾਜੇ ਨੂੰ ਮਨਸੁਖ ਤੋਂ ਲੱਗ ਗਿਆ ਵੀ ਮੈਨੂੰ ਤਾਂ ਇਹੋ ਜਿਹਾ ਕੋਈ ਗੁਰੂ ਹੀ ਨਹੀਂ ਮਿਲਿਆ। ਜੇ ਤੈਂ ਇਹ ਦੱਸਿਆ ਵੀ ਸਾਡੇ ਗੁਰੂ ਨੇ ਤਾਂ ਦੱਸਿਆ ਵੀ ਵਪਾਰ ਕਰੀ ਜਾ ਤੈਨੂੰ ਤੇਰਾ ਜੋਗ ਨਹੀਂ ਮਲੀਨ ਹੁੰਦਾ। ਬਿਆਨ ਕਰਕੇ ਮੁਕਰੀ ਨਾ ਘੱਟ ਜੋਖੀ ਨਾ, ਦੋ ਚੀਜ਼ਾਂ ਵਪਾਰੀ ਕੋਲ ਹੋਣ ਉਹਨੂੰ ਗੁਰੂ ਕੇ ਸਿੱਖੀ ਦਿੰਦੇ ਨੇ, ਜੋਗ ਦਿੰਦੇ ਨੇ। ਤੋਲ ਬੋਲ ਵਪਾਰੀ ਕੋਲ ਹੋਵੇ ਭਾਵੇਂ ਉਹ ਲੱਖਾਪਤੀ ਹੋਵੇ, ਜੋਗ ਨਹੀਂ ਭ੍ਰਸ਼ਟ ਹੁੰਦਾ ਉਹਦਾ। ਘੱਟ ਜੋਖਣਾ ਨਹੀਂ, ਜਵਾਨ ਕਰਕੇ ਫਿਰਨਾ ਨਹੀਂ। ਇਹ ਦੋ ਚੀਜ਼ਾਂ ਮੈਨੂੰ ਗੁਰੂ ਨੇ ਵਰਤਣ ਵਾਸਤੇ ਦੱਸੀਆਂ, ਮੈਂ ਵਰਤਾਂ। ਮੈਂ ਆਪ ਭੁੱਖਾ ਮਰਨ ਤਾਂ ਵਰਤਣੀ ਮੈਂ ਮੰਨਦਾ, ਇਹ ਮੇਰੇ ਮੁਰਸ਼ਦ ਦਾ ਦਿੱਤਾ ਹੋਇਆ ਤੇ ਲੱਖਾਪਤੀ ਦੀ ਸੰਗਤ, ਉਹਦੀ ਸੰਗਤ ਕਰਕੇ ਸ਼ਿਵਨਾਭ ਨੂੰ ਦਾਗ ਜਾਗ ਲੱਗ ਗਿਆ। ਨਹੀਂ ਰਾਜਾ ਕਿਹਦਾ ਉਪਦੇਸ਼ ਮੰਨਦਾ, ਇਹੋ ਜਿਹੇ ਵਪਾਰੀ ਲੱਖਾਂ ਫਿਰਦੇ ਨੇ ਉਹਦੇ। ਉਹ ਦਰਗਾਹੋਂ ਬਖਸ਼ਿਆ ਹੋਇਆ ਸੀ, ਉਹਦਾ ਦਾਗ ਲੱਗ ਕੇ ਮੈਨੂੰ ਇਹੋ ਜਿਹਾ ਮੁਰਸ਼ਦ ਬਣਾ ਦੇ। ਕਹਿੰਦੇ ਵੀ ਉਹ ਆਹ ਮੂਲ ਮੰਤਰ ਦਾ ਪਾਠ ਉਹਨੇ ਦੱਸਿਆ ਜੁਗਤੀ ਸਿੱਖੀ ਲੈਣ ਵਾਸਤੇ, ਤੂੰ ਇਹਦਾ ਅਭਿਆਸ ਕਰਿਆ ਕਰ, ਧਰਮਸ਼ਾਲਾ ਬਣਾ, ਉੱਥੇ ਉਹਨਾਂ ਦੀ ਸੰਗਤ ਇਕੱਠੀ ਕਰਕੇ ਮੂਲ ਮੰਤਰ ਦਾ ਉਪਦੇਸ਼ ਕਰਿਆ ਕਰ, ਆਪ ਕਰਿਆ ਕਰ। ਵੀ ਤੂੰ ਇਹ ਮੂਲ ਮੰਤਰ ਦਾ ਪਾਠ ਕਰੀ ਜਾ, ਗੁਰੂ ਕੇ ਆਪੇ ਆ ਜਾਣਗੇ ਤੇਰੇ ਕੋਲ, ਟੋਲੇ ਹੋਏ ਨਹੀਂ ਲੱਭਦੇ। ਦੁਨੀਆ ਦੇ ਸਾਧ ਤਾਂ ਗੁਰੂ ਨਾਨਕ ਦਾ ਸਰੂਪ ਸੁਣ ਲਵੇ, ਦੋ ਸੇਵਾਦਾਰੀਆਂ, ਇੱਕ ਚੌਰ ਕਰਦਾ, ਇੱਕ ਕੀਰਤਨ ਨੂੰ ਰੱਖਿਆ ਹੋਇਆ। ਉਹੋ ਜਿਹੇ ਰੂਪ ਧਾਰ ਕੇ ਅਨੇਕਾਂ ਹੀ ਸਾਧੂ ਆ ਗਏ ਵੀ ਮੈਂ ਗੁਰੂ ਨਾਨਕ, ਵੀ ਰਾਜਾ ਤਾਂ ਅੱਜ ਰਾਜ ਦੇ ਜੂਗਾ, ਇੰਨਾ ਵਿਰਾਗੀ ਹੋਇਆ ਗੁਰੂ ਨਾਨਕ ਦਾ, ਉਹ ਤਾਂ ਪਤਾ ਨਹੀਂ ਕੀ ਦੇ ਦੇਵੇ। ਬੇਅੰਤੀ ਸਾਧੂ ਆ ਉਤਰੇ, ਉਹਨੇ ਆਖਿਆ ਵੀ ਮੈਂ ਇੱਕ ਗੁਰੂ ਨਾਨਕ ਦਾ ਪੈਰੋਕਾਰ ਹਾਂ, ਤਾਂ ਸਾਧਾਂ ਦਾ ਤਾਂ ਝੁੰਡਾ ਦੇ ਝੁੰਡਾ ਗਏ। ਪਰਖਣ ਵਾਸਤੇ ਇਹ ਚੇਤਨ ਬੀਬੀਆਂ, ਰਾਜਾ ਕੋਲ ਸਭ ਕੁਛ ਹੁੰਦਾ, ਇਹ ਛੱਡੀਆਂ ਵੀ ਸਾਧ ਹੋਊ ਤਾਂ ਡੋਲਦਾ ਨਹੀਂ, ਨਹੀਂ ਤਾਂ ਇਹਨਾਂ ਬੀਬੀਆਂ ਨੇ ਸਿੱਟ ਲੈਣਾ ਉਹਨੂੰ। ਉਹ ਭੇਜੀਆਂ, ਉਹਨਾਂ ਆਖਿਆ ਤੇ ਮਹਾਰਾਜ ਇਹਨਾਂ 'ਚ ਗੁਰੂ ਨਾਨਕ ਕੋਈ ਵੀ ਨਹੀਂ, ਇਹ ਤਾਂ ਸਾਰੇ ਹੱਡ ਚੰਮ ਦੇ ਯਾਰ ਨੇ, ਸਾਰਿਆਂ ਨੂੰ ਕਹਿ ਛੱਡਦਾ ਉਹਨੇ। ਥੱਕੇ ਤਾਂ ਇਕੱਲਾ ਰਾਜਾ ਕਰਦਾ ਸੀ, ਉਹ ਵੀ ਕਰਦੇ ਵੀ ਸਾਨੂੰ ਗੁਰੂ ਨਾਨਕ ਹੀ ਕੱਢੇ ਆ ਗਏ, ਅਸੀਂ ਤਾਂ ਆਪਣੇ ਭੇਖ ਨਾਲ ਫਸ ਗਏ ਵੀ ਗੁਰੂ ਨਾਨਕ ਦਾ ਰੂਪ ਲਿਆ ਸਾਡੇ ਵਿੱਚ, ਗੁਰੂ ਨਾਨਕ ਤਾਂ ਕੋਈ ਹੈ ਨਹੀਂ। ਹਜ਼ੂਰ ਇਸ ਜਾਤ ਵਿੱਚ ਰਾਜਾ ਵੀ ਕਰਦਾ ਸੀ ਜਾਪਣ 'ਚ। ਰਾਜਾ ਦਾ ਸੁਭਾਅ ਹੁੰਦਾ ਪਹਿਲੇ ਪਿਤਾ ਦੇ ਬਾਗ ਨੂੰ ਅਤੇ ਪਿਤਾ ਦੇ ਕਰਮਚਾਰੀਆਂ ਨੂੰ ਆਪ ਨਵੇਂ ਆਪਣੇ ਖਿਆਲ ਵਿੱਚ ਕਰਮਚਾਰੀ ਪੈਦਾ ਕਰਦਾ, ਪਿਛਲੇ ਨੂੰ ਸਾਰਿਆਂ ਨੂੰ ਛੱਡ ਦਿੰਦਾ। ਬਾਗ ਵੀ ਛੱਡਦਾ, ਉਹ ਮਾਲੀ ਬਜ਼ਾਰਾ ਉਧਰ ਗਿਆ ਵੀ ਉਹਦਾ ਬਾਗ ਨਾਲੇ ਉਹਦੀ ਗੁਜ਼ਾਰਾ ਸੀ। ਬੂਟੇ ਸੁੱਕ ਗਏ, ਉੱਥੇ ਹਜ਼ੂਰ ਨੇ ਚਰਨ ਪਾਏ, ਬੂਟੇ ਹਰੇ ਹੋ ਗਏ ਸਾਰੇ। ਉਹਨੇ ਰਾਜੇ ਨੂੰ ਜਾ ਕੇ ਕਿਹਾ ਵੀ ਮਹਾਰਾਜ ਜੀ ਨੂੰ ਤੁਸੀਂ ਟੋਲਦੇ ਹੋ ਸਕਦਾ ਵੀ ਤੁਹਾਡੀ ਭਾਵਨਾ ਦਾ ਵਾਧਾ ਹੋਏ, ਉਹ ਆ ਗਿਆ ਹੋਵੇ। ਇਸ ਸਰੂਪ ਵਿੱਚ ਹੈ, ਤਿੰਨ ਬਹਸਤੀਆਂ ਨੇ, ਇੱਕ ਉਹਨਾਂ ਦੇ ਵਿੱਚ ਮੁਰਸ਼ਿਦ, ਉਹਨਾਂ ਦਾ ਦੋ ਸੇਵਕ ਨੇ। ਉਹਨਾਂ ਨੇ ਆਖਿਆ ਵੀ ਅੱਗੇ ਇੰਨੇ ਸਾਧ ਆਏ ਤੇ ਵੀ ਕਿਤੇ ਇਹੋ ਜਿਹੇ ਭੇਖੀ ਕੋਈ ਹੋਰ ਨਾ ਹੋਵੇ, ਇਹੀ ਬੀਬੀਆਂ ਫਿਰ ਭੇਜੀਆਂ, ਇੱਥੇ ਕਿਹਨੂੰ ਮੋਹ ਲੈਣਾ। ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ, ਗਾਛੋ ਪੁੱਤਰੀ ਰਾਜਕੁਮਾਰ ਨਾਮ ਪਣੋ ਸੁ ਦੋ ਤੋ ਚਾਰ, ਜੋਗੀ ਕੋਲੇ ਆਖੇ ਮੰਚਲ ਝੱਖ ਕਿਉਂ ਰਹੇ, ਨਿਗਾਹ ਬਲੋਕਣ ਵਾਲੇ ਸਾਰੇ ਸਾਧੂ ਬਣੀਏ। ਕਿਸੇ ਨੂੰ ਵਿਸ਼ਾ ਸਾਰੇ ਸ਼ਾਂਤ ਹੋ ਗਿਆ, ਜੋਗੀ ਬਣੇ ਬੈਠੇ ਨੇ। ਕਿਹਾ ਬੀਬਾ ਜਿਹੜੇ ਕੰਮ ਆਏ ਉਹ ਕੌਣ ਕਰੂ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਕੰਮ ਸਮਾਪਤ ਨੇ। ਇੱਕ ਬੀਬੀ ਨੇ ਜਾ ਕੇ ਬਚਨ ਹਜ਼ੂਰ ਦਾ ਪਾ ਕੇ ਰਾਜੇ ਨੂੰ ਦੱਸਿਆ, ਉਹਦੀ ਕਿਸੇ ਮਸਤੀ ਚੱਖ ਭਿੱਜੀ ਹੋਈ, ਮੰਚਲ ਤਾਂ ਚਲੀ ਗਈ ਉਹਦੇ ਵਿੱਚੋਂ। ਰਾਜੇ ਨੇ ਕਿਹਾ ਵੀ ਬੀਬਾ ਤੂੰ ਤਾਂ ਐਨੀ ਮੰਚਲ ਸੀ, ਤੈਨੂੰ ਇਹ ਐਨੀ ਉਦਾਸੀ। ਕਹਿੰਦੇ ਬਸ ਪਿਤਾ ਜੀ ਜਿਹੜੇ ਕੰਮ ਭੇਜੇ ਤੇ ਉਹ ਮੁਰਸ਼ਿਦ ਦੇ ਕਹੇ 'ਤੇ ਦੱਸਣ ਆਇਆ ਵੀ ਜਿਹਨੂੰ ਤੁਸੀਂ ਟੋਲਦੇ ਹੋ ਆ ਗਿਆ। ਕੰਮ ਸਾਡੇ ਹਜ਼ੂਰ ਦੇ ਦੀਦਾਰ ਕਰਨ, ਕੰਮ ਸੀ ਵਿਸ਼ਾ ਭੋਗਣਾ, ਚਮੜੇ ਦੇ ਪਿਆਰੇ ਥੇ, ਦੁਨੀਆਂ ਨੂੰ ਵੀ ਨਾ ਖੇਡਣਾ, ਉਹ ਹਜ਼ੂਰ ਦੇ ਦੀਦਾਰ ਕਰਨ ਵਾਲੇ ਸੁੱਕ ਗਏ, ਉਹ ਸਮਾਪਤ ਨੇ। ਤੁਹਾਨੂੰ ਇੰਨੀ ਗੱਲ ਹੀ ਉਹਨਾਂ ਦੇ ਹੁਕਮ ਨਾਲ ਦੱਸਣ ਆਇਆ ਵੀ ਜਿਹਨੂੰ ਟੋਲਦੇ ਹੋ ਤੁਹਾਡੇ ਵਾਕ 'ਚ ਬੈਠੇ ਨੇ। ਰਾਜਾ ਸਤਿਕਾਰ ਨਾਲ ਗਿਆ ਉਸ ਬੀਬੀ ਦੇ ਕਹੇ 'ਤੇ, ਧਰਮਸ਼ਾਲਾ ਬਣਾਈ, ਸ਼ਿਵਨਾਭ ਬ੍ਰਹਮ ਗਿਆਨੀ ਹੋਇਆ ਉਸ ਨੇ। ਮਹਾਰਾਜ ਜੀ ਕਹਿੰਦੇ ਤੂੰ ਰਾਜ ਕਰ, ਕਹਿੰਦੇ ਮਹਾਰਾਜ ਥੋੜ੍ਹਾ ਦਰਸ਼ਨ ਕਰਕੇ ਰਾਜ ਦੀ ਲੋੜ ਨਹੀਂ ਹੁਣ, ਆਪਣੇ ਵਰਗੇ ਵੀਰਾਂ 'ਤੇ ਹਕੂਮਤ ਕਰਨ ਦਾ ਹੁਣ ਨਹੀਂ ਫੁਰਨਾ ਰਹਿੰਦਾ, ਮੈਂ ਇਹਨਾਂ 'ਤੇ ਹਕੂਮਤ ਕਰ। ਹਕੂਮਤ ਦਾ ਸਵਾਲ ਨਹੀਂ, ਦੁਨੀਆਂ ਵਿੱਚ ਗਿਆਨ ਨਹੀਂ, ਮਾੜਾ ਕਿਵੇਂ ਦਿਨ ਕੱਟੂਗਾ ਤਕੜਾ ਉਹਨੂੰ ਤੌਂਸ ਦਿੰਦਾ ਹੈ। ਆਪਣੇ ਆਪਣੇ ਥਾਂ 'ਤੇ ਦੁਨੀਆਂ ਸਾਰੀ ਰੱਬ ਦੀ ਫਸਲ ਹੈ, ਤੂੰ ਇਹਦਾ ਨਾਕੀ ਬਣ ਕੇ ਪਾਲ। ਨਾਕੀ ਦਾ ਹੱਕ ਹੁੰਦਾ ਉੱਚੀ ਨੀਵੇਂ ਤਾਂ ਸਾਰੇ ਪਾਣੀ ਇੱਕ ਵਜੇ ਦੇਣਾ,
ਉੱਥੇ ਕਹਿ ਰਿਹਾ ਬੰਨ ਕੇ ਕਢਾਉਂਦਾ ਕਿ ਜਿੱਥੇ ਉੱਚਾ ਥੋਏ ਉੱਚੇ ਆਦਮੀ ਨੂੰ ਆਪਣੇ ਥਾਂ ਬੰਨ ਕੇ ਰੱਖਣਾ, ਨੀਵੇਂ ਥਾਂ ਨਹੀਂ ਜਾਣ ਦੇਣਾ, ਨੀਵੇਂ ਦੇ ਉੱਤੇ ਹਮਲਾ ਨਹੀਂ ਕਰਨ ਦੇਣਾ। ਰਾਜ ਦਾ ਇਹ ਪ੍ਰਬੰਧ ਹੈ, ਹਕੂਮਤ ਕਰਨਾ ਨਹੀਂ ਹੁੰਦਾ, ਰੱਬ ਦੀ ਉਮਰ ਜਾਣ ਕੇ ਉਹਦੀ ਖੇਤੀ ਜਾਣ ਕੇ ਇਹਦੀ ਪਾਲਣਾ ਕਰ। ਰਾਜ ਸਾਡਾ ਜਿੱਥੇ ਕਿਤੇ ਜਾਣਾ ਪੈਂਦਾ, ਘੋੜੇ 'ਤੇ ਚੜ੍ਹ, ਹਾਥੀ 'ਤੇ ਚੜ੍ਹ, ਰਾਜ ਦਾ ਕੰਮ ਕਰਨ ਵਾਸਤੇ ਮਿਹਰ ਨਾਲ ਨਾ ਚੜ੍ਹੀ ਵੀ ਮੇਰੇ ਨੇ ਹੰਗ ਤਾਂ ਛੱਡ ਦੇ ਵਿੱਚੋਂ। ਸ਼ਿਵਨਾਥ ਮਹਾਂਪੁਰਖ ਹੋਇਆ ਕਲਯੁੱਗ ਦੇ ਵਿੱਚ, ਗੁਰੂ ਨਾਨਕ ਦੇਵ ਜੀ ਸਿੱਖ ਹੋ ਕੇ ਐਸਾ ਧਰਮੀ ਰਾਜ ਕੀਤਾ ਜਿਸ ਨੂੰ ਭਾਈ ਸਾਹਿਬ ਜੀ ਲਿਖ ਕੇ ਜੈਸੇ ਰਾਜਾ ਧਰਮ ਸਰੂਪ ਰਾਜਨੀਤ ਵਿਖੇ ਤਾਂ ਕਿ ਦੇਸ਼ ਵਰਜਾ ਬਸਤ ਸੁੱਖ ਪਾਏ ਕੇ। ਜੇ ਰਾਜਾ ਧਰਮ ਸਰੂਪ ਹੋਵੇ, ਨੀਤੀ ਦਾ ਜ਼ਾਰ ਹੋਵੇ, ਨੀਤੀ ਨਾਮ ਹੈ ਇਨਸਾਫ ਦਾ, ਨੀਤੀ ਹਜ਼ੂਰ ਦੇ ਚਰਨਾਂ 'ਚੋਂ ਨਿਕਲੀ ਹੈ ਸੱਜਣੋ। ਧਰਮ ਅਤੇ ਨੀਤੀ ਦੋਨੋਂ ਵਾਹਿਗੁਰੂ ਨੂੰ ਮਿਲਾਉਣ ਵਾਲੇ ਅੰਗ ਨੇ। ਆਪਣੇ ਫਰਜ਼ ਨੂੰ ਅਦਾ ਕਰਨਾ, ਡਿਊਟੀ ਦੇਣੀ, ਪਰਾਏ ਚਮੜੇ ਦਮੜੇ ਤੋਂ ਲੰਘਣਾ, ਗਰੀਬ ਨੂੰ ਕੁਚਲਣਾ ਨਹੀਂ, ਉਹਨਾਂ ਦੀ ਰਾਖੀ ਕਰਨੀ ਹੈ। ਇਸ ਲੋੜ ਸ਼ਿਵਨਾਥ ਮਹਾਰਾਜ ਜੀ ਦਾ ਪਿਆਰਾ ਹੋਇਆ, ਹਜ਼ੂਰ ਉੱਥੇ ਜਾ ਕੇ ਉਹਨਾਂ ਨੂੰ ਨਵਾਜਿਆ, ਧਰਮਸ਼ਾਲਾ ਪਾਈ ਹੈ। ਉਸੇ ਤਰ੍ਹਾਂ ਹੁਣ ਤਾਂ ਲੰਕਾ 'ਚ ਹੈਗੀ ਧਰਮਸ਼ਾਲਾ, 500 ਵਰ੍ਹਾ ਹੋ ਗਿਆ ਸ਼ਿਵਨਾਥ ਰਾਜਾ ਉੱਥੇ ਦਾ ਸੀ। ਜਦੋਂ ਇੱਕ ਆਦਮੀ ਉਹਨੂੰ ਸਿੰਘ ਸ਼ਿਵਨਾਥ ਦੀ ਹੋਈ ਸੀ ਮਨਸੁਖ ਦੀ, ਮਨਸੁਖ ਤਾਂ ਇੰਨਾ ਲੱਖਾਪਤੀ ਸ਼ਾਹੂਕਾਰ ਸੀ, ਸ਼ਾਹੂਕਾਰ ਤੇ ਨਹੀਂ ਹਟਿਆ, ਉਹ ਵੀ ਚੱਲਦਾ ਰਿਹਾ। ਸੱਜਣੋ, ਛੱਡਣਾ ਕੁਛ ਨਹੀਂ ਪੈਂਦਾ, ਮਨੋਂ ਸਭ ਕੁਛ ਛੱਡਣਾ ਪੈਂਦਾ। ਜੇ ਹਜ਼ੂਰ ਹੁਕਮ ਕਰਨ ਫਿਰ ਡਿਊਟੀ ਦੇਵੇ, ਜਿਹੜਾ ਜਿਹਦਾ ਹਜ਼ੂਰ ਨੇ ਕੰਮ ਸਮਾਪਤ ਕਰ ਦਿੱਤਾ ਉਹ ਯੋਗ ਹੀ ਬੈਠਾ ਰਹੇ ਉਹਦੀ ਮੌਜ, ਮਗਰ ਜਿਹਨੂੰ ਕੰਮ ਦਿੱਤਾ ਕੰਮ ਨਾਲ ਯੋਗ ਨਹੀਂ ਭ੍ਰਸ਼ਟ ਹੁੰਦਾ ਜੇ ਆਪਣੀ ਇਮਾਨ ਨਾਲ ਕਰੇ। ਇਸ ਲੋੜ ਹਜ਼ੂਰ ਦਾ ਘਰ ਹੈ, ਗ੍ਰਿਸ਼ ਦੇ ਵਿੱਚ ਰਹਿੰਦੇ ਹੋਇਆ ਨਿਰਵਾਣ ਰਹਿਣਾ, ਨਿਰਵਾਣ ਨਾਮ ਹੈ ਝਗੜੇ ਦਾ, ਝਗੜੇ ਤੋਂ ਉੱਪਰ ਜਾਣਾ। ਆਪਾਂ ਨੂੰ ਇੱਥੇ ਲਿਜਾ ਸਕਦੀ ਹੈ ਤਾਂ ਗੁਰੂ ਕੀ ਬਾਣੀ ਲਿਜਾ ਸਕਦੀ ਹੈ, ਨਹੀਂ ਅਸੀਂ ਕਲਯੁਗੀ ਜੀਵ ਹਾਂ, ਕੱਲ੍ਹ ਨੂੰ ਸ਼ਰਾਰਤ ਦਾ ਜੰਮਦਿਆਂ ਨੂੰ ਸਾਨੂੰ ਸਿੰਗਲ ਕਲਯੁਗੀ ਹੈ। ਬਾਣੀ ਦੀ ਓਟ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੀਏ, ਅਤੇ ਹਜ਼ੂਰ ਜਿਸ ਤਰ੍ਹਾਂ ਪਿਛਲੇ ਜੋਗੀਆਂ ਸਾਧੂਆਂ ਨੂੰ ਬਖਸ਼ਦੇ ਆਏ ਨੇ ਸੰਗਤ ਨੂੰ, ਸਾਨੂੰ ਵੀ ਆਸ਼ੀਰਵਾਦ ਦੇਣਗੇ। ਲੋਕ ਸੁਖੀਏ, ਪਰਲੋਕ ਸੁਖੀ ਭਗਵਾਨ। ਕਿਸੇ ਕਿਸੇ ਗੁਰਮੁਖ ਨੇ ਆਪਣੀ ਦਿਮਾਗੀ ਕਟਾਕਸ਼ ਨਾਲ ਕਿਹਾ ਵੀ ਰੱਬ ਦੀ ਸੱਤਾ ਇੰਨੀ ਬਰੀਕ ਹੈ, ਬਾਲ ਦਾ 100ਵਾਂ ਹਿੱਸਾ, ਦੂਜੇ ਨੇ ਉਹਨੂੰ ਵੀ ਖੰਡਨ ਕਰਤਾ ਵੀ ਜੇ ਤੇਰੀ ਬੁੱਧੀ ਕੋਈ ਉੱਥੇ ਚਾਤਰਤਾ ਚੱਲਦੀ ਨਹੀਂ। ਰੋਮ ਦੇ 100ਵੇਂ ਹਿੱਸੇ ਨੂੰ ਖੁਰਦਬੀਨ ਵਾਲਾ ਬੜੀ ਮੋਟੀ ਕਰਕੇ ਦੇਖ ਸਕਦਾ, ਉਹਨੂੰ ਭਾਰੀ ਕਰਨ ਦੀ ਕਿਸੇ ਵੀ ਸਮਰੱਥਾ ਨਹੀਂ ਹੋਈ। ਮੈਂ ਨਿਰਗੁਣ ਨੂੰ ਦਿਖਾਉਣ ਨਿਕਲਿਆ, ਹੋਇਆ ਇਸ ਦਾ ਪਿਛਾ ਬਿਲਕੁਲ ਨਹੀਂ। ਘੱਟ ਤੋਂ ਘੱਟ ਚੀਜ਼ ਖੁਰਦਬੀਨ ਨਾਲ ਨਿਗਾਹ 'ਚ ਲਿਆਉਂਦੇ ਨੇ ਵਿਦਵਾਨ ਸਹਿਮਦੇ ਸੰਤਾਂ, ਵਾਹਿਗੁਰੂ ਨੂੰ ਨਿਗਾਹ 'ਚ ਕਿਸੇ ਨੇ ਨਹੀਂ ਜਾਂਦਾ, ਨਿਰਗੁਣ ਨੂੰ ਕਿਸੇ ਨੇ ਨਹੀਂ ਜਾਂਦਾ। ਰਸਤਾ ਦਿੰਦੀ ਹੈ ਗੁਰਬਾਣੀ, ਜਿਸ ਦਰਬਾਰ 'ਚ ਆਪਾਂ ਪਹੁੰਚੇ ਹਾਂ ਇਹ ਸਾਡਾ ਕਮਾਈ ਦੀ ਕਮੀ ਕਰਕੇ ਝਗੜਾ ਹੈ, ਸਾਰੇ ਵੀਰਾਂ ਦਾ, ਬਜ਼ੁਰਗਾਂ ਦਾ, ਸਖਿਆਂ ਦਾ। ਮੈਂ ਨਿਰਗੁਣ ਦਾ ਪਾਸ਼ਕ ਹਾਂ, ਮੈਂ ਸਰਗੁਣ ਦਾ ਪਾਸ਼ਕ, ਇਹ ਕਮੀ ਹੋਈ ਹੈ ਦੋਹਾਂ ਦੀ ਆਪਸ ਵਿੱਚ। ਜੇ ਗੁਰੂ ਕੀ ਆਵਾਜ਼ ਸੁਣਦੇ ਹਾਂ, ਕਹਿੰਦੇ ਨਿਰਗੁਣ ਤੇ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪਰ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਹੀਂ ਕੋਈ। ਉਹ ਕਹਿੰਦੇ ਹੈ ਹੀ ਨਹੀਂ ਕੱਖ ਹੋਰ। ਬੁੱਲੇ ਨੇ ਪੰਜਾਬੀ ਭਾਸ਼ਾ 'ਚ ਕਿਹਾ, ਬੁੱਲਿਆ ਸ਼ੋਭਨ ਕੱਖ ਨਹੀਂ ਪਰ ਦੇਖਣ ਵਾਲੀ ਅੱਖ। ਇੱਥੇ ਹਜ਼ੂਰ ਜੀ ਦਾ ਮਹਾਂਵਾਕ ਪਾਕ ਬਚਨ ਹੈ, ਹਰ ਬਿਨ ਦੂਜਾ ਨਹੀਂ ਕੋਈ, ਹਰ ਨਿਰੰਤਰ ਇੱਕੋ ਸੋਏ। ਇਹ ਦੇਖਣ ਵਾਲੀ ਅੱਖ ਨਹੀਂ ਹੈ, ਸਾਰਿਆਂ 'ਚ ਉਹੀ ਹੈ। ਇਹਦੇ 'ਚ ਕੀ ਫਰਕ ਹੈ ਉਹਦੇ ਬੋਲੀ ਚਾਰੇ 'ਚ? ਉਹ ਇੱਕ ਕਿਸੇ ਸੂਫੀ ਦੀ ਗੱਲ ਹੈ, ਉਹ ਆਪਣੇ ਆਪ ਨੂੰ ਖੈਰ ਸੂਫੀ ਦਾ ਲੈਂਦੇ ਨੇ, ਮੈਂ ਬੇਪਰਵਾਹ ਸੂਫੀ ਹੈ, ਆਪਣੇ ਤਾਂ ਸਾਰੇ ਜੋਗੀ ਚੰਗੇ ਹਨ, ਗੁਰੂ ਕਾ ਦੇਹੜੀ ਦਾ ਦੀਵਾ ਹੈ। ਪਰਮਾਰਥ ਦੀ ਵੀ ਸਿੱਧੀ ਹੈ ਜੇ ਵਿਹਾਰ ਦੀ ਵੀ ਸਿੱਧੀ ਹੈ। ਦੇਹੜੀ ਦਾ ਦੀਵਾ ਅੰਦਰ ਵੀ ਰੋਸ਼ਨੀ ਦਿੰਦਾ, ਵਿਹਾਰ ਦੀ ਸਿੱਧੀ ਲਈ ਦਲਾਨ 'ਚ ਵੀ ਰੋਸ਼ਨੀ ਦਿੰਦਾ ਹੈ। ਗੁਰੂ ਨਾਨਕ ਕਰਦੇ ਬਰ ਵਿਗਿਆਨੀ, ਅੰਤਸ਼ਕਰਨ ਦੇ ਹਨੇਰੇ ਨੂੰ ਵੀ ਦੂਰ ਕਰਦੇ ਨੇ, ਆਏ ਜਿਗਿਆਸੂਆਂ ਦੇ ਹਨੇਰੇ ਨੂੰ ਵੀ ਦੂਰ ਕਰਦੇ। ਬਹੁਤ ਸਾਰੇ ਸਮਾਧੀ ਲਾ ਕੇ ਗੁਰੂ ਘਰ ਦੇ ਵਿੱਚ ਵੀ ਹੋਏ ਨੇ, ਉਹ ਸੰਪਰਤਾ 'ਚ ਨਹੀਂ ਲਿਆਂਦੇ ਗਏ। ਦੁਨੀਆਦਾਰਾਂ ਦਾ ਇਹ ਵਿਚਾਰ ਹੈ, ਜਿਸ ਦੇ ਮੁਕਾਬਲੇ 'ਚ ਦੂਸਰੀ ਸ਼ਕਤੀ ਉਹਦੇ ਨਾਲ
युद्ध करने वाली खेलने वाली विद्या की उडारी छोड़ने वाली विद्या के संदाव झगड़न वाली जिदे नाल कोई ना बराबर बोलन वाला रहे उन बिहार चो कढ देने जी उन्हें मुकाबले का कोई लड़न वाला हो गए कुश्ती है कौडी है विद्या जी कौडियों नाल भी ज्यादा कौडी बाडी अपने खेलों नूं कहिंदे ने प्लेयर छाल मारन दे कौडी दे बच्चे विद्यार्थी होंदे ने जवान विद्या दे तां फलत्थे उदों भी दिखे ने भाई मान सिंह नाम करके मालवे दे वासी पंडित कहाउंदे ते कुछ उन्होंने संस्कृत विद्या अध्ययन की संस्कृत के वक्तों नूं पंडित कहिंदे ने गुरु घर के इतिहासों के अभ्यासी ज्ञानी कहते हैं जिहड़ा कितने हुज़रां ना बनावे मुसलमानी मत विच कोई टेक ना बनावे कितने बैठू नूं थां बनावे किसी मत विच ना दखल देवे उहनूं सूफी कहते अपने तां सारे चंगे सुने कुल घर सारिया मतों का इशारा भी गुरु नानक पातशाह का घर सुधे कर यदि वस्ता है सबका मत सब हूं ते बाहर बेमोहताज बापा नाले सारे ने बेच है ना फिर सारे बाहर है सबका मत सब हूं ते बाहर दृष्टमान चीजी के त्याग के बिच सारे तो नहीं रहा आत्मे करके सारे जीवे हुए बाबा जी ने कर दी प्रैक्टिकल विद्या है आशकों शोक की दुनिया के कहानी चली आती है मैं बहुत नदान बच्चा है इस करदा मैनू हुण तई 59 साल हो गए हजूर के स्कूल च दाखिल होए नूं बिहारी गिणती च रब नाल कोई गिणतियां नहीं बिहार च सारियां ने बिहार च कोई भजन की गिणती नहीं मैं इन्ना कर लिया ये अपनी कपोल कल्पना है भजन की कोई हद नहीं दुराचारी करना तो भज जाण नूं भजन कहिंदे ने बार बार रटन करन नूं सिमरन कहिंदे ने आदत अपने वड्डियां दी उपमा करके अपने हिरदे नूं शुद्ध करना इन्हां दा सारिआं दा इक्को ही शब्द आ भजन करना बंदगी करनी सिमरन करना भगती करनी सब इक्को ही है ब्रह्म विद्या का विद्यार्थी बनना मजल होणगियां पश्चिम में कोई मजल नहीं नदी की कोई मजल टेक नहीं कितने बिना समुद्र से उन्होंने किसी भी विश्राम नहीं विराज असं हूँ विश्राम घर कह लग गए इंग्लिश दे उसनों रेस्ट हाउस कहने थे असं उन्होंने विश्राम घर कर लिया बोली च फर्क है जगह तो हुई है सफर के थकिया ने किसी ठाकम ठाकर ने राम करण विश्राम कर कहते हूँ रिस्ट हाउस कहते थे भी हाउस घर का ना है इंग्लिश रिस्ट ठहरन का ना है उत्थे कोई ठाकम ठाकर आना ठहरे रिस्ट हाउस हूँ उसे का ना विश्राम कर रख लिया बोली जी फर्क है अर्थी का कोई फर्क नहीं रब के नाम च कोई फर्क नहीं सज्जनों भाषा च फर्क रब रवी हुई ताकत नाम है सारे विच गुरदेव पंक्ति है जी सजनों सब तो उची है बिहार विच भी गुरदेव तो बिना किसी को डाली से नहीं खड़ना उन्हें किसी नक्के नहीं छड़ने उन्हें किसी हड़दा मुना नहीं पढ़ना उन्हें किसी अष्टेरिंग नहीं पढ़ना उन्हें पहला तो गुरु तो पूछना पौ फिर सब वो फरन वाला जो जानता है पहला नक्के छड़न जानता है वो नक्के से खड़ो अष्टेरिंग फरन वाला अष्टेरिंग खड़न से खड़ो डाली खराब से खड़न वाला जोड़ा उस्ताद प्रैक्टिकल जानता वो विद्यार्थी को सिखा देता वह गुरु है गुरु पंक्ति हर एक बिहार से मूरे है सारी रात में हाजिर उड़ जा रहे हिसाब जमा च गलतियां जी ने कभी कौटी बढ़ गई कभी बच वो नहीं सुन बजा तो जमा पूरा ना आई कभी कौटी बच जाती है घट जाती है सारी रात नहीं गुर लग जाए एक सेकेंड जमा कर उस मजमून का गुर लग जाए रत्ती जमा करनी आ गई उत्थे भी टन भी झाठी हो जाती उन्हें तो समुदाय इकट्ठा कर लेना सिकंडा तो ਕਰਮ ਪਾਉਣ ਨੂੰ ਕੋਈ ਚਿੰਨ ਨਹੀਂ। ਜਦ ਪੈਮਾਨਾ ਆ ਗਿਆ ਆਪਣੇ ਕੋਲ, ਇੱਕ ਹਿਸਾਬ ਦਾ ਸੰਤ ਨਾਮ ਦਾ ਬਣਾਇਆ ਕਲਵੰਦਾ, ਸੂਈ ਦਾ ਇੱਕ ਦੇ ਉਹਨਾਂ ਮਿੰਟ ਹੋ ਜਾਂਦਾ, ਉਹਦੇ 7 ਸਕਿੰਟਾਂ ਦਾ ਇੱਕ ਕਿਹੜਾ ਮਿੰਟ ਬਣਦਾ। ਉਹਨਾਂ ਨੂੰ ਜਮ੍ਹਾਂ ਕਰਕੇ ਸੱਠਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਜਿਉਂ ਤੇਰਾ ਹੁਕਮ ਤੇ ਹੋਣਾ, ਜਿਹਨੇ ਰੱਖੇ ਆਪਣੇ ਇੱਕ ਜਾਇ ਖੜੋਣਾ, ਜਪ ਜਪ ਤੂੰ ਨਿਰੰਕਾਰ ਭਰਮ ਭੁੱਖ ਹੋਣਾ, ਨਾਮ ਤੇਰੇ ਕਾ ਰੰਗ ਦੁਰਮਤ ਹੋਣਾ, ਜੋ ਤੇਰੇ ਨਾਏ ਰੱਤੇ ਸਜੋਨਾ, ਜੋ ਨਾਮ ਤਰਵਾਹਰ ਇੱਕੋ ਨੈਨ ਹਲੋਣਾ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਣਾ, ਨੌ ਨਾਨਕ ਬਖਸ਼ੀਸ਼, ਨੌ ਨਾਨਕ ਬਖਸ਼ੀਸ਼ ਮਨ ਮਾਹ ਪਰੋਣਾ, ਜਿਉਂ ਬੁਲਾਵੇਂ ਤਿਉਂ ਬੋਲਾਂ ਸਵਾਮੀ ਕੁਦਰਤ ਕਵਣ ਹਮਾਰੀ, ਸਾਧ ਸਿੰਘ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਿਵਾ ਜੀ, ਸਤਿਸੰਗ ਰਵਾ ਗੁਰੂ ਰੂਪ ਸਤਿਸੰਗ ਜੀਓ, ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੇ ਵਿਚਾਰ, ਹਜ਼ੂਰ ਦੀ ਆਸ਼ੀਰਵਾਦ ਬਖਸ਼ਿਸ਼ ਹੈ, ਜਿਸ ਨੂੰ ਬਖਸ਼ ਨਹੀਂ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਆਤਮ ਵਿਚਾਰ ਦਾ ਸਮਾਂ ਪੂਰਨ ਮਹਾਂਪੁਰਖ ਦੀ ਸੰਗਤ ਕਰਨ ਨਾਲ ਵਿਹਾਰ ਵੀ ਪਰਮਾਰਥ ਬਣ ਜਾਂਦਾ ਹੈ, ਅਤੇ ਬੰਦਾ ਸਿਫਤ ਵਿੱਚ ਲੀਨ ਹੋ ਕੇ ਵਿਹਾਰ ਕਰਦਾ ਹੈ ਤਾਂ ਵਿਹਾਰ ਸਿਫਤ ਬਣ ਜਾਂਦੀ ਹੈ। ਅਸੀਂ ਸਰੀਰ ਦੀ ਮੁਹੱਬਤ ਨੂੰ ਸਾਰਾ ਹੀ ਜੱਗ ਛੋਟੇ ਵੱਡੇ ਜਾਣਦੇ ਹਾਂ, ਜਿਹੋ ਜਿਹੀ ਕਿਸੇ ਨੂੰ ਲਿਆਕਤ ਕਰਤਾਰ ਨੇ ਦਿੱਤੀ ਹੈ, ਸਰੀਰ ਦੇ ਧਰਮਾਂ ਨੂੰ, ਸਰੀਰ ਦੇ ਦੁੱਖ ਸੁੱਖ ਨੂੰ, ਭੁੱਖ ਦੁੱਖ ਨੂੰ, ਸਰੀਰ ਦੇ ਨੂੰ ਆਪਣੀ ਆਪਣੀ ਅਵਸਥਾ ਮੁਤਾਬਕ ਸਾਰੇ ਹੀ ਜਾਣਦੇ, ਆਤਮੇ ਦੀ ਨੂੰ ਨਹੀਂ ਜਾਣਦੇ। ਹੈ ਸਾਰਾ ਖੇਲ ਆਤਮੇ ਦਾ ਹੀ। ਹਜ਼ੂਰ ਦੇ ਘਰ ਵਿੱਚ ਉਸਦਾ ਨਾਂ ਕਾਦਰ ਹੈ, ਉਹਦੀ ਬਣਾਈ ਹੋਈ ਦੂਜੀ ਕੁਦਰਤ ਹੈ, ਜਿਹੜਾ ਹਿੰਦੂ ਮੁਸਲਮਾਨ ਦਾ ਸਾਂਝਾ ਸ਼ਬਦ ਰੱਬ ਹੈ। ਰੱਬ ਰਮੀ ਹੋਈ ਤਾਕਤ ਨੂੰ, ਜਦੋਂ ਸਾਰੇ ਰਮੀ ਹੋਵੇ, ਹਰ ਰੋਮ ਚ ਸਰੀਰ ਦੇ ਚ ਹੋਵੇ, ਘੱਟ ਘੱਟ ਮੈਂ ਹਰ ਜੂ ਵਸਾ ਸੰਤਨ ਕਹੋ ਪੁਕਾਰ, ਉਹਨਾਂ ਦੀ ਇੰਨੀ ਉੱਚੀ ਅਵਸਥਾ ਹੈ, ਉਹ ਹਰ ਆਤਮੇ ਵਿੱਚ ਨਿਰੰਕਾਰ ਨੂੰ ਦੇਖਦੇ ਨੇ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ, ਕਹੋ ਨਾਨਕ ਤੈਂ ਭਜ ਮਨਾ, ਭਜ ਨਾਮ ਹੈ ਯਾਦ ਕਰਨ ਦਾ, ਤੇਰੀ ਯਾਦ ਹੀ ਵਿਸਰੀ ਹੈ ਤਾਂ ਤੂੰ ਉਹੀ ਯਾਦ ਸਰੀਰ ਦੀ ਪੈ ਗਈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਨੇ ਪ੍ਰਤਾਪ ਨੂੰ, ਮਾਇਆ ਦਾ ਭੁੱਲਦਾ ਇਹੋ ਜਿਹਾ ਪ੍ਰਤਾਪ ਵਰਤਿਆ, ਉਹਦੇ ਪ੍ਰਤਾਪ ਅੰਦਰ ਆ ਕੇ ਵਾਹਿਗੁਰੂ ਭੁੱਲ ਗਿਆ, ਸਰੀਰ ਹੀ ਯਾਦ ਰਹਿ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਚਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸ਼ਾਦੀ ਜਿਹਨਾਂ ਲਿਵ ਲਾਗੀ। ਇੱਕ ਵਸਤਾ ਵਾਲੇ ਸਤਿਪੁਰਸ਼ ਨੂੰ ਸੁਣਾਉਂਦੇ ਨੇ ਇੱਥੇ ਗਰੀਬ ਮਹਾਰਾਜ, ਉਹਦੇ ਵੱਲ ਨੂੰ ਹੀ ਉਂਗਲੀ ਕਰਕੇ ਸਾਰੀ ਬਾਣੀ ਹਦਾਇਤ ਕਰਦੀ ਹੈ, ਚਾਹ ਤੂੰ ਆਪਣਾ ਆਪ ਸਤਿਗੁਰੂ ਨੂੰ ਦੇ ਦੇ। ਹੁਣ ਹਜ਼ੂਰ ਦਾ ਨਾਮ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਝੰਡਾ ਖੜਾ ਉਹਦਾ, ਆਓ ਗੁਰੂ ਨਾਨਕ ਦਾ ਘਰ ਹੈ, ਕੋਈ ਆਓ ਭੁੱਖਾ ਤੇ ਹੈ ਉਹਨੂੰ ਭੋਜਨ ਮਿਲਦਾ, ਕਲਿਆਣ ਵਾਸਤੇ ਗੁਰੂ ਕਾ ਸ਼ਬਦ ਮਿਲਦਾ, ਦੋਨੋਂ ਵੇਲੇ ਹਰ ਜਸ ਹੁੰਦਾ। ਇੱਥੇ ਲਓ ਕਲਿਆਣ ਦਾ ਦਾਤਾ, ਇਹ ਭੰਡਾਰਾ ਖੁੱਲ੍ਹਾ ਬ੍ਰਹਮ ਵਿਦਿਆ ਦਾ, ਸਰੀਰ ਦੇ ਧਰਮ ਨੂੰ ਭੁੱਖ ਲੱਗਦੀ ਹੈ ਉਹਦੇ ਵਾਸਤੇ ਲੰਗਰ ਚੱਲਦਾ ਹੈ। ਗੁਰੂ ਨਾਨਕ ਦੇ ਘਰੋਂ ਸਭ ਕੁਝ ਮਿਲਦਾ, ਪਰ ਸਿੱਖ ਨੂੰ ਮਿਹਨਤ ਕਰਨੀ ਪੈਂਦੀ ਹੈ ਉਸ ਜਿਣਸ ਨੂੰ ਸਾਂਭਣ ਵਾਸਤੇ। ਉਹਦਾ ਧੀਰਜੀ ਧਰਮ, ਧਰਮ ਦੀ ਧਰਤੀ ਹੈ, ਸਤਿਗੁਰੂ ਬਾਹਰ ਅਜਿਹੀ ਜਿਵੇਂ ਦੇ ਦਿੱਤੇ। ਭਾਈ ਸਾਹਿਬ ਜੀ ਨੇ ਲਿਖਿਆ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜਾ ਸੋਲਣੇ ਫਲ ਕਰਮ ਸੰਭਾਲਾ। ਹੁਣ ਕਿਸਾਨ ਨੇ ਜਿਹੜੀ ਤਿਆਰ ਕਰਕੇ ਧਰਤੀ ਬੋਜਣੀ ਹੈ, ਉਹ 20 ਕੁਇੰਟਲ ਦੀ ਇਸ ਵਕਤ ਆਪਣੇ ਦੇਸ਼ ਦੀ ਸਭਤਾ ਦੇ ਮੁਤਾਬਕ ਮੈਂ ਬੋਲਦਾ, ਮੈਂ ਪਿਤਾ ਨਾਲ 30 ਸਾਲ ਖੇਤੀ ਕਰੀ ਹੈ, 10 ਮਿੰਟ ਦੀ ਕਣਕ ਕੱਚੇ ਦੀ ਕੱਢਦੇ ਹੁੰਦੇ, ਹੁਣ ਖਾਦ ਪੈ ਕੇ 20 ਦੀ ਨਿਕਲਦੀ ਹੈ, 10 ਮਿੰਟ ਪੱਕੇ ਦੀ ਨਿਕਲਦੀ ਹੈ, ਹੁਣ ਉਸੇ ਧਰਤੀ ਤੋਂ। ਉਹ ਮਿਹਨਤ ਦਾ ਹੀ ਸਵਾਲ ਹੈ, ਛਾਲੀ ਮਣ 40 ਕੁਇੰਟਲ ਦੀ ਮੂੰਜੀ ਕੱਢ ਕੇ 20 ਕੁਇੰਟਲ ਦੀ ਕਣਕ ਕੱਢਦੇ ਨੇ ਉੱਪਰ, ਉਸੇ ਧਰਤੀ 'ਤੇ ਜਿਹੜੀ ਪਈ ਹੁੰਦੀ ਟਿੱਬੇ ਹੀ ਪਏ 'ਤੇ। ਇਹ ਹੁਣ ਕਿਸਾਨ ਨਹੀਂ ਮਿਹਨਤ ਕਰੀਏ, ਗੁਰੂ ਨਾਨਕ ਦੇ ਘਰ ਇਹ ਧਰਤੀ ਹੈ ਧਰਮ ਦੀ, ਜਿਹਾ ਜਿਹਾ ਕਿਸੇ ਨੇ ਵਾਹ ਲੈ ਉਨੀ ਫਸਲ ਦੇ ਦਿਉ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਜਿਉਂ ਕਰ ਨਿਰਣ ਆਰਸੀ ਜੱਗ ਦੇਖਣ ਵਾਲਾ, ਜਿਹਾ ਬੀਜਾ ਸੁਣਨੇ ਫਲ ਕਰਮ ਸੰਭਾਲਾ, ਜਿਉਂ ਕਰ ਨਿਰਣ ਆਰਸੀ। ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ, ਜਿਹੜੀ ਮੈਲ ਨਾ ਲੱਗਿਆ ਹੋਵੇ ਸ਼ੀਸ਼ੇ ਨੂੰ, ਉੱਥੇ ਆਪਣਾ ਮੂੰਹ ਦਿਸ ਪੈਂਦਾ, ਭਾਵੇਂ ਉਹ ਅੰਗੂਠੇ 'ਤੇ ਲਾਈ ਹੋਵੇ ਆਰਸੀ, ਆਰਸੀ ਸ਼ੀਸ਼ੇ ਨੂੰ ਕਹਿੰਦੇ ਨੇ। ਜਿਉਂ ਕਰ ਨਿਰਮਲ ਆਰਸੀ ਜੱਗ ਦੇਖਣ ਵਾਲਾ, ਪਰ ਜਿਹਾ ਮੂੰਹ ਕਰ ਪਾਲੀਏ ਤੇ ਉਹ ਵਿਖਾਲਾ। ਆਰਸੀ ਨੂੰ ਸਾਰਾ ਹੀ ਜੱਗ ਦੇਖਦਾ, ਸਤਿਗੁਰੂ ਆਰਸੀ ਹੈ, ਮਗਰ ਜਿਹਾ ਜਿਹਾ ਮੂੰਹ ਦੇਖੇਗਾ ਸਤਿਗੁਰੂ ਨੂੰ, ਜਿਹਾ ਜਿਹਾ ਤੂੰ ਮੂੰਹ ਕਰਕੇ ਦੇਖੇਗਾ ਉਹ ਜਿਹਾ ਦਿਸਣਾ। ਮਰਾਸੀ ਦੀ ਜਾਤ ਨੂੰ ਹੁੱਕਾ ਪੀਣ ਦਾ ਸੁਭਾਅ ਸੀ, ਬੁੱਤੀ ਕਰਨ ਵਾਲੇ ਨੇ, ਤੜਕੇ ਬੁੱਤੀ ਜਾਣਾ ਸੀ, ਹੁੱਕੇ ਅੱਗ ਧਰੀ, ਉੱਥੋਂ ਤਵੇ ਨੂੰ ਹੱਥ ਲਾ ਗਿਆ, ਉਹੀ ਮੂੰਹ 'ਤੇ ਫਿਰ ਗਿਆ, ਮੂੰਹ ਕਾਲਾ ਹੋ ਗਿਆ ਸਾਰਾ। ਉਹਨੂੰ ਰਾਹ 'ਚ ਮਿਲ ਗਿਆ ਸ਼ੀਸ਼ਾ ਪਿਆ, ਉਹਨੇ ਸ਼ੀਸ਼ਾ ਚੱਕ ਲਿਆ, ਜਾਂ ਸਾਹਮਣੇ ਕਰਿਆ ਸ਼ੀਸ਼ੇ ਦੇ, ਤਾਂ ਉੱਥੇ ਮੂੰਹ ਕਾਲਾ ਦਿਸਿਆ। ਉਹਨੇ ਸ਼ੀਸ਼ਾ ਸਿੱਟਤਾ, ਕੋਈ ਨਾਲ ਦਾ ਸਿਆਣਾ ਆਦਮੀ ਸੀ, ਉਹ ਕਹਿੰਦਾ ਵੀ ਤੁਸੀਂ ਇਹ ਸਿੱਟ ਕਿਉਂ ਦਿੱਤਾ, ਇਹ ਤਾਂ ਆਰਸੀ ਹੈ ਆਪਣਾ ਰੂਪ ਦਿਖਾਉਣ ਵਾਲੀ। ਕਹਿੰਦਾ ਨਹੀਂ, ਇਹ ਦੂਰੋਂ ਹੀ ਚਮਕਦੀ ਹੈ, ਕਹਿੰਦਾ ਇਹਦੇ ਵਿੱਚ ਬੜੀ ਕਾਲਸ ਹੈ। ਤਾਂ ਉਹ ਕਹਿੰਦਾ ਵੀ ਚੰਗਾ ਤੂੰ ਪਾਣੀ ਲਿਆ ਸਿਰ ਫਿਰ। ਉਹ ਪਾਣੀ ਲੈ ਕੇ ਉਹਨੇ ਕਹਿੰਦਾ ਤੂੰ ਆਪਣਾ ਮੂੰਹ ਧੋ ਲੈ। ਮੂੰਹ ਧੋ ਕੇ ਦੇਖਿਆ ਸਾਫ਼ ਦਿਸ ਪਿਆ, ਜਦੋਂ ਮੂੰਹ ਕਾਲਾ ਸੀ ਉਦੋਂ ਤੁਸੀਂ ਕਾਲਾ ਦਿਸਿਆ। ਉਹਨੇ ਸ਼ੀਸ਼ੇ 'ਚ ਦੋਸ਼ ਕੱਢਿਆ, ਆਪਣਾ ਮੂੰਹ ਤਾਂ ਦੇਖਿਆ ਨਹੀਂ, ਵੀ ਮੇਰਾ ਹੀ ਮੂੰਹ ਕਾਲਾ, ਸ਼ੀਸ਼ੇ 'ਚ ਤੁਹਾਨੂੰ ਮੇਰਾ ਹੀ ਮੂੰਹ ਦਿਸਣਾ। ਸਤਿਗੁਰੂ ਧਰਮ ਦੀ ਆਰਸੀ ਹੈ, ਧਰਮ ਦੀ ਖੇਤੀ ਹੈ, ਜਿਹੇ ਦਾ ਬੀਜਿੰਗ ਉਹ ਕੱਢ ਲੈ। ਦੇਖਣ ਵਾਲੀ ਸਾਫ਼ ਆਰਸੀ ਹੈ, ਪਰ ਮੂੰਹ ਤਾਂ ਤੇਰਾ ਹੀ ਦਿਸਣਾ। ਜੇ ਹੁਣ ਤੇਰੇ ਮੂੰਹ 'ਤੇ ਗਿੱਡ ਲੱਗੀ ਉਹ ਤਾਂ ਆਰਸੀ ਨਹੀਂ ਤਾਂ ਨਹੀਂ ਧੋਣੀ, ਉਹਨੇ ਤਾਂ ਦੱਸ ਦੇਣੀ ਹੈ ਵੀ ਤੇਰਾ ਮੂੰਹ ਸਾਫ਼ ਨਹੀਂ ਹੈ। ਸਤਿਗੁਰੂ ਨੇ ਦੱਸ ਦੇਣਾ ਭਾਈ ਤੂੰ ਸਾਫ਼ ਨਹੀਂ ਹੈ, ਤੂੰ ਉੱਠ ਕੇ ਉਹਦਾ ਦੱਸਿਆ ਨੇਮ ਕਰ, ਉਹਦੇ ਨਾਲ ਤੇਰੇ 'ਚ ਵਿੱਦਿਆ ਆਜੂਗੀ, ਤੂੰ ਸਾਫ਼ ਹੋ ਜਾਏਗਾ। ਗਲਤਾਂ ਇੰਨੀ ਕੀ ਹੋਈ ਹੈ, ਮਗਰ ਇਸ ਰੋਡ ਸੱਜਣੋ ਉੱਠਣ ਦੀ ਹਿੰਮਤ ਵਿਹਾਰ ਨੂੰ ਕਰਦੇ ਹਾਂ, ਉਹੀ ਪਰਮਾਰਥ ਨੂੰ ਕਹਿੰਦੇ। ਪਹਿਲਾਂ ਰੱਬ ਦਾ ਨਾਂ ਲੈ ਕੇ ਕੰਮ ਨੂੰ ਜਾਓ, ਭਾਵੇਂ ਤੁਸੀਂ 10 ਮਿੰਟ ਕੱਢੋ, ਪਹਿਲਾਂ ਉੱਠਦੇ ਹਜ਼ੂਰ ਨੂੰ ਯਾਦ ਕਰ ਲਓ, ਫਿਰ ਕੰਮ ਕਰਦਿਆਂ ਦੀ ਵੀ ਡਟਣ ਰੱਖੋ, ਸਿਰ ਉੱਠ ਫਿਰ ਨਹੀਂ ਭੁੱਲਦਾ। ਹਜ਼ੂਰ ਨੇ ਸਾਨੂੰ ਅੰਦਰਲੇ ਜੁਦਾਈ ਦੇ ਵਿਤਕਰੇ ਨੂੰ ਕੱਢਣ ਵਾਸਤੇ ਸਤਸੰਗਤ ਰਚੀ ਹੈ, ਪਰ ਸਾਰੇ ਨਹੀਂ ਵਰੋਸਾਉਂਦੇ ਇਸ ਤੋਂ। ਇਹ ਹੱਥ ਸ਼ਰਧਾਲੂਆਂ ਦਾ ਹੀ ਵਸਤੂ ਹੁੰਦੀ ਹੈ, ਇਹਦੀ ਮਨਜ਼ੂਰੀ ਸ਼ਰਧਾਲੂ ਸ਼ਰਧਾ ਹੀ ਹੈ, ਸ਼ਰਧਾ ਵਾਲੇ ਲੈ ਸਕਦੇ ਨੇ। ਭਾਵੇਂ ਕਿੰਨੇ ਇਸ ਦੁਨੀਆਂ ਦੇ ਵਿੱਚ ਵਿਦਵਾਨ ਵੀ ਹੈਗੇ, ਮਹਾਤਮਾ ਵੀ ਪੁਰਦਿਮਾਗ ਵਾਲੇ ਹੈਗੇ, ਵਸਤੂ ਜਿਹੜੀ ਹੈ ਮਹਾਤਮਾ ਰਿਆਇਤ ਨਾਲ ਨਹੀਂ ਕਿਸੇ ਨੂੰ ਦੇ ਸਕਦੇ, ਫਿਰ ਉਹ ਆਪਣੇ ਪੁੱਤਰ ਨੂੰ ਪਿਰਥੀ ਚੰਦ ਨੂੰ ਦੇਖ ਦਿੰਦੇ। ਇਹ ਰਿਆਇਤ ਨਾ ਦੇਣ ਵਾਲੀ ਚੀਜ਼ ਨਹੀਂ ਹੈ, ਪੁੱਤਰ ਦੀ ਲਖਤਾ ਜਿਗਰ ਸੀ ਉਹਨਾਂ ਦੇ ਖੂਨ ਤੋਂ ਜੰਮੇ ਹੈ, ਇਹ ਨਾਤਾ ਸ਼ਰਧਾ ਦਾ ਹੈ। ਸ਼ਰਧਾ ਤੋਂ ਤੇ ਇੱਕ ਹੋ ਜਾਣ ਵਾਲੀ ਵਸਤੂ ਨੂੰ ਸ਼ਰਧਾ, ਜਿਸ ਤਰ੍ਹਾਂ ਕੋਈ ਆਪਣੀ ਤਾਕਤ ਮੰਨੀ ਵੀ ਰੱਬ ਇੱਕ ਬੜੀ ਮਹਾਨ ਤਾਕਤ ਹੈ ਸਾਰੀ ਦੁਨੀਆਂ ਦੀ, ਉਹ ਇੱਕੋ ਹੀ ਹੈ। ਕੋਈ ਬਿਸਮਿਲ੍ਲਾ ਕਹੇ, ਕੋਈ ਖੁਦਾ ਕਹੇ, ਕੋਈ ਰਾਮ ਕਹੇ, ਰਹੀਮ ਕਹੇ, ਉਹ ਆਪਣੇ ਆਪਣੇ ਮਾਸਟਰਾਂ ਦੇ ਨਾਂ ਦਿੱਤੇ ਹੋਏ ਨੇ, ਆਪਣੇ ਆਪਣੇ ਇਲਾਕਿਆਂ ਦੀ ਬੋਲੀ ਲਹਿਦੀ ਲਹਿਦੀ ਹੈ, ਵਸਤੂ ਇੱਕੋ ਹੀ ਹੈ। ਖੁਦ ਆਪਣੇ ਆਪ ਦਾ ਨਾਂ ਹੈ, ਖੁਦਾ ਇੱਕੋ ਚੀਜ਼ ਹੈ, ਖੁਦਾ ਨਹੀਂ ਹੋਤੇ ਹਨ, ਤੇਰਾ ਹੀ ਨੂਰ ਹੈ ਸਾਰੇ। ਜਿਹੜੀ ਰੱਬ ਤਾਕਤ ਹੈ ਉਹਨੂੰ ਜੇ 2 ਡਿਗਰੀਆਂ ਦਿੱਤੀਆਂ ਤਾਂ ਫਿਰ ਰੱਬ ਨਾਲ ਸਰਦਾ ਬੜੀ ਭਾਰੀ ਤਾਕਤ ਹੈ। ਸ਼ਰਧਾਲੂਆਂ ਦੇ ਰੱਬ ਕੰਮ ਕਰਦਾ ਫਿਰਦਾ, ਫਿਰ ਉਹ ਤਕੜਾ ਹੋਇਆ ਨਾ ਸ਼ਰਧਾਲੂ। ਮਨਜ਼ੂਰੀ ਤਾਂ ਉਸ ਤੋਂ ਕਰਾਈਂਦੀ ਹੈ ਜਿਹੜਾ ਆਪ ਤੋਂ ਛੋਟਾ ਹੋਵੇ। ਭਗਵਾਨ ਭਗਤਾਂ ਦੀਆਂ ਮਨਜ਼ੂਰੀਆਂ ਕਰਦਾ ਫਿਰਦਾ ਰਹਿੰਦਾ, ਨਾਲੇ ਖੁਸ਼ ਹੈ ਕਰਕੇ। ਸਾਚ ਪੌਣ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਦਿਨ ਵੀ ਪੁਰਖਾ ਹੈ। ਯਥਾਰਥ ਨਵੇੜਾ ਹੈ ਇਸ ਗੱਲ ਦਾ, ਕਲੰਗੀਧਰ ਦਾ ਬਿਆਨ ਹੈ ਇਹ, ਉਹਨਾਂ ਦਾ ਸਵੱਈਆ ਵੀ ਰੱਬ ਪ੍ਰੇਮ ਦੇ ਵਸ਼ ਹੈ, ਕਿਸੇ ਉਕਤੀ ਯੁਕਤੀ ਦੇ ਵਸ਼ ਨਹੀਂ, ਕਿਸੇ ਧਨ ਪਦਾਰਥ ਦੇ ਵਸ਼ ਨਹੀਂ, ਕਿਸੇ ਲਿਆਕਤ ਦੇ ਵਸ਼ ਨਹੀਂ, ਕਿਸੇ ਚਤਰਾਈ ਦੇ ਭਗਵਾਨ ਵਸ਼ ਨਹੀਂ ਹੋਣਾ। ਸੱਚ ਕਿਉਂ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪੁਰਖ। ਤੁਸੀਂ ਕੋਈ ਵੀ ਅੱਖਰ ਫੜ ਲਓ ਪ੍ਰੇਮ ਦੇ ਨਾਲ, ਉਸੇ ਨਾਲੋਂ ਵਿਦਿਆ ਸਿੱਧ ਹੋ ਜਾਏਗੀ। ਵਸਤੂ ਮੈਂ ਟਕਸਾਲ ਵਿਦਿਆ 'ਚ ਹੁੰਦੀ ਹੈ, ਮਗਰ ਪ੍ਰੇਮੀਆਂ ਨੇ ਟਕਸਾਲ ਨੂੰ ਵੀ ਭੁੱਲ ਦਿੱਤਾ। ਟਕਸਾਲ ਹੈ ਵਾਹਿਗੁਰੂ ਸ਼ਬਦ ਕਲਜੁਗ ਦਾ, ਮੁਰਸ਼ਿਦ ਦੇ ਸੁਣੋ ਕੰਨੋਂ ਸੁਣਿਆ ਉਹਨੂੰ ਨਿਸ਼ਚਾ ਹੋ ਗਿਆ। ਜ਼ਿਮੀਂਦਾਰ ਕੁੜਦਾ ਸੀ ਮਹਾਤਮਾ ਬੈਠੇ ਦੇਖ ਕੇ ਉਹਨੂੰ ਨਮਸਕਾਰ ਕੀਤੀ ਆ ਕੇ, ਕਹਿੰਦੇ ਵੀ ਮੈਂ ਮਹਾਤਮਾ ਦੁਨੀਆਂ 'ਤੇ ਆਨੰਦ ਲੈ ਕੇ, ਮਹਾਰਾਜ ਮੈਨੂੰ ਵੀ ਗੋਬਿੰਦ ਭਗਤੀ ਦਾ ਰਾਹ ਦੱਸ ਦਿਓ। ਕਹਿੰਦੇ ਚੰਗਾ ਮੈਨੂੰ ਚੇਲਾ ਬਣਾ ਲਓ। ਉਹਦੇ ਪਰਨੇ ਦਾ ਪਾੜ ਕੇ ਇੱਕ ਪਟਕਾ ਬੰਨਦੇ ਕਬੀਨ ਪਾਤਾ, ਉਹਦਾ ਨਾਂ ਰੱਖਤਾ ਆੜ ਬੰਦ, ਇੱਕ ਗਲ ਚ ਪੱਲਾ ਪਾਤਾ। ਚੇਲਾ ਮੁੰਨ ਲਿਆ, ਕਹਿੰਦਾ ਵੀ ਤੂੰ ਨਾਰਾਇਣ ਨਾਰਾਇਣ ਸ਼ਬਦ ਰੱਟੀ ਜਾਈ ਤੈਨੂੰ ਵਿਮਾਨ ਮਿਲ ਜਾਏ। ਹੁਣ ਦਾ ਇੰਨਾ ਕੰਠ ਹੈ ਨਹੀਂ ਸੀ ਜ਼ਿਮੀਂਦਾਰ ਲੋਕ ਤੀ, ਕਿਰਿਆ ਸਾਹਿਬ ਦੇ ਗਏ ਨਾਰਾਇਣ ਨੌ ਵਿਸਰ ਗਿਆ। ਮੈਂ ਤਾਂ ਨੌ ਭੁੱਲ ਲੈਂਦੇ ਉਹਨਾਂ ਦੇ ਉਹ ਕਪੀਨ ਯਾਦ ਰਹੇਗੀ। ਕਹਿੰਦਾ ਵੀ ਇਹਨੂੰ ਆੜਬੰਦ ਕਹਿੰਦੇ ਸੀ। ਹਾਂ ਭਾਈ ਮੈਨੂੰ ਕਹਿੰਦੇ ਆੜਬੰਦ ਹੀ ਕਹਿ ਕੇ ਕਹਿੰਦੇ ਗੋਬਿੰਦ, ਉਹ ਬੜੀ ਉੱਚੀ ਉੱਚੀ ਆਵਾਜ਼ ਨਿਕਲਣੀ ਆੜਬੰਦ ਆੜਬੰਦ। ਦਿਲੀ ਮੁਹੱਬਤ ਹੋਣ ਕਰਕੇ ਕਹਿੰਦੇ ਸ਼ਿਵ ਜੀ ਨੇ ਕਿਹਾ ਵੀ ਪਾਰਵਤੀ ਇੱਕ ਸਾਡਾ ਨਵਾਂ ਹੀ ਭਗਤ ਉੱਠਿਆ ਨੇ, ਉਹਨੇ ਆਪਣਾ ਹੀ ਨਾਂ ਧਰ ਲਿਆ, ਉਹਨੂੰ ਤੇ ਮਿਲਣ ਜਾਣਾ, ਉਹਦੀ ਸਰਦਾ ਸਾਡੇ ਥਾਂ ਆਪ ਪਹੁੰਚੀ, ਸਾਡਾ ਸਿੰਘਾਸਣ ਹਿਲਦਾ, ਅਸੀਂ ਉਹਨੂੰ ਮਿਲਣ ਜਾਣਾ। ਉਹ ਅੱਕਿਆ ਹੋਇਆ ਜ਼ਿਮੀਂਦਾਰ ਤੀ, ਦੋ ਦਿਨ ਨੰਗੇ ਭੁੱਖੇ ਤੇ ਆਏ ਬੈਠੇ ਨੂੰ ਹੜਬੰਦ ਹੜਬੰਦ ਕਰਦੇ ਨੂੰ। ਉਹ ਇੱਕ ਟੱਠੇ ਜਿਹੇ ਖੂਹ ਦੇ ਵਿੱਚ ਬੈਠ ਗਿਆ, ਕਹਿੰਦਾ ਉਹ ਉੱਥੇ ਬੈਠਾ ਜਾਂ ਮੇਰੇ ਭਗਤ ਨੂੰ ਦੇਖ ਲਿਆ ਤੂੰ। ਕੋਈ ਦੁਨੀਆਂ 'ਤੇ ਕਿਸੇ ਸ਼ਾਸਤਰ ਵਿੱਚ ਇਹ ਨੌ ਨਹੀਂ ਜਿਹੜਾ ਉਹ ਨੌ ਜਪਦਾ। ਉਹ ਜਾ ਕੇ ਦੇਖਦੇ ਉਹ ਕਰੇ ਆਪਣੀ ਆਵਾਜ਼ ਦੀ ਨਾ ਇੱਕ ਸੁਰ ਆੜਬੰਦ ਆੜਬੰਦ ਆੜਬੰਦ, ਭਗਤ ਆਖੀ ਦਾ ਨੌ ਲੈਂਦਾ। ਅੱਕਿਆ ਹੋਇਆ ਤੋਂ ਅੱਗੇ ਦੀ ਜ਼ਿਮੀਂਦਾਰਾਂ ਸਵਾਤ ਹੀ ਉਹਨੂੰ ਇੱਕ ਪੱਟੀ ਤਾਂ ਵੀ ਬੀਬੀ ਦੇ ਜਾਮੇ 'ਚ ਕਿਹੜਾ ਰਹਿੰਦਾ ਤੇਰੇ ਖਸਮ ਦਾ। ਅੱਖੇ ਦੇ ਮੂੰਹ ਨਿਕਲਿਆ ਲੈਣਾ ਤੇਰੇ ਖਸਮ ਦਾ ਨਾਂ। ਕਹਿੰਦੀ ਉਹ ਹੈ ਕਿੱਥੇ? ਹੈਗਾ ਟੱਠੇ ਖੂਹ 'ਚ। ਉਹਨੀ ਦੇ ਅਚਾਨਕ ਹੀ ਪੂਰੀਆਂ ਪੈਂਦੀਆਂ ਉਹਨੂੰ ਜਾ ਕੇ, ਕਹਿੰਦੇ ਮਹਾਰਾਜ ਸਾਹਿਬ ਦਾ ਤੁਹਾਨੂੰ ਇੱਥੇ ਬੈਠਿਆਂ ਨੂੰ ਵੀ ਜਾਣਦਾ, ਟਹੇ ਹੋਏ ਖੂਹ 'ਚ ਬੈਠੇ ਤੇ ਕਹਿੰਦੇ ਛਾ ਜਾ ਕੇ ਦਰਸ਼ਨ ਦਿਓ। ਉਹਨੇ ਤਾਂ ਮੈਨੂੰ ਵੀ ਪਛਾਣਦਾ, ਮੈਂ ਪੁੱਛਿਆ ਵੀ ਭਗਤਾ ਕੋਈ ਵੇਦ ਸ਼ਾਸਤਰ 'ਚ ਤਾਂ ਇਹ ਨਾਂ ਹੈ ਨਹੀਂ, ਕਿਸੇ ਗ੍ਰੰਥ ਧਾਰਮਿਕ 'ਚ ਨਹੀਂ ਹੈ, ਤੂੰ ਨਾਂ ਕਿਹਦਾ ਲੈਂਦਾ? ਭਗਵਾਨ ਦਾ ਨਾਂ ਤਾਂ ਹੋਰ ਸ਼ਾਸਤਰਾਂ ਬਾਣੀਆਂ 'ਚ ਹੈਗੇ। ਕਹਿੰਦੇ ਉਹਨੇ ਬੜੇ ਰੋਹ ਨਾਲ ਮੈਨੂੰ ਕਿਹਾ ਵੀ ਲੈਣਾ ਮੈਂ ਨਾਂ ਤੇਰੇ ਖਸਮ ਦਾ। ਉਹਨੂੰ ਪੁੱਛਿਆ ਮੇਰਾ ਖਸਮ ਹੈ ਕਿੱਥੇ? ਕਹਿੰਦਾ ਹੈਗਾ ਟੱਠੇ ਖੂਹ 'ਚ। ਛਿੱਟਾ ਸਾਰੀ ਗੱਲ ਦਾ ਪ੍ਰੇਮ, ਪ੍ਰੇਮ ਪ੍ਰੇਮੀਆਂ ਦੀ ਸੰਗਤ 'ਚੋਂ ਮਿਲਦਾ। ਇਹ ਜਿਹੜਾ ਪ੍ਰੇਮ ਹੈ ਇਹ ਗੱਲੀ ਬਾਤੀ ਨਹੀਂ ਮਿਲਦਾ ਵੀ ਅੱਖਾਂ ਮੀਚੀਆਂ 'ਤੇ ਪ੍ਰੇਮੀ ਬਣ ਜਾਂਦਾ ਹੈ, ਜਾਂ ਕਿਸੇ ਭੇਖ ਧਾਰੇ 'ਤੇ ਬਣ ਜਾਂਦਾ ਹੈ, ਜਾਂ ਪਾਣੀ 'ਚ ਖੜਨ 'ਚ ਬਣ ਜਾਂਦਾ ਹੈ, ਜਾਂ ਅੱਗ ਛੇਕਣ 'ਚ ਬਣ ਜਾਂਦਾ। ਇਹ ਨਹੀਂ ਬਣਦਾ, ਇਹ ਨਕਲ ਕਰਦਾ। ਦਿਲੋਂ ਮੁਹੱਬਤ ਹੋਵੇ ਉਹ ਚਾਹੇ ਅੱਗ 'ਚ ਹੀ ਖੜਾ, ਮੁਹੱਬਤ ਨਾਲ ਖੜਾ ਵਾਲਾ ਹਰ ਪਦਮ ਦੇ ਉੱਤੇ ਉਸ ਕੰਮ ਨੂੰ ਸਿੱਧ ਕਰ ਲੈਂਦਾ। ਉਹ ਧੰਨੇ ਵਾਂਗੂ ਨੱਕੇ ਛੱਡਦਾ ਵੀ ਮਨਜ਼ੂਰ ਰਹਿੰਦਾ, ਭਗਵਾਨ ਨੂੰ ਨਾਲ ਨੱਕੇ ਛੱਡਣ ਲੱਗ ਗਿਆ।
ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ। ਸਾਰਿਆਂ ਨੂੰ ਨਹੀਂ ਮਿਲਦੀ, ਉਹ ਸਿੱਧ ਹੁਰਦੇ ਨੂੰ ਮਿਲਦੀ ਹੈ, ਔਰ ਗੁਰੂ ਦੀ ਦਾਤ ਹੈ। ਇਹ ਮਹਾਂਵਾਕ ਹੈ ਗੁਰੂ ਸਾਹਿਬ ਜੀ ਦਾ। ਅਸੀਂ ਉਲਝੇ ਹੋਏ ਇੱਥੇ ਕਿ ਇਹ ਸ਼ਬਦ ਨਹੀਂ ਲਾਉਣ ਆਉਂਦੇ। ਪੁੱਤਰ ਚਾਹੀਦਾ, ਧਨ ਚਾਹੀਦਾ, ਦੇਹ ਨਿਰੋਗਤਾ ਚਾਹੀਦੀ ਹੈ, ਦੁਨੀਆਂ ਦਾ ਜਸ ਚਾਹੀਦਾ। ਇਸ ਗੱਲ ਨੂੰ ਮੁੱਖ ਰੱਖ ਕੇ ਸਾਡੀਆਂ ਮੰਗਾਂ ਨੂੰ ਗਰੀਬ ਮਾਜ ਜੀ ਕਿਤੇ ਤਾੜਨਾ 'ਚ ਬੋਲੇ ਹਨ। ਇਹਨਾਂ ਦੀ ਤਾੜਨਾ ਨੂੰ ਚੱਲਦਾ ਨਹੀਂ, ਮੈਂ ਤਾਂ ਤੁਹਾਡੀ ਬਖਸ਼ਿਸ਼ ਨਾਲ ਬਖਸ਼ਿਸ਼ੇ ਕਹੂੰ। ਵੀਰ ਰਸ ਆ ਕੇ ਬੋਲੇ ਨੇ, ਐਸੋ ਦੇਖਿਓ ਜਗ ਜੁਹਾਰੀ, ਕਿੱਡੇ ਜੂੜੇਬਾਜ ਨੇ। ਗੁਰੂ ਘਰ 'ਚ ਆ ਕੇ ਵੀ ਜੂੜਾ ਹੀ ਖੇਡਦੇ ਨੇ ਵੀ ਇੱਥੋਂ ਕੋਈ ਚੀਜ਼ ਚੱਕ ਕੇ ਭਾਜੀ ਜੀ। ਜਿਹੜਾ ਗੁਰੂ ਕੋਲ ਗੁਰਤਾਈ ਦਾ ਧਨ ਲੈ ਕੇ ਭਾਜੀ ਜੀ, ਇੱਥੇ ਆ ਕੇ ਵੀ ਜੂੜੇਬਾਜ਼ੀ ਹੀ ਕਰਦੇ ਨੇ। ਇੱਥੇ ਵੀ ਲੈਟਰੀ ਪਾਉਂਦੇ ਨੇ ਵੀ ਇੱਕ ਪੈਸਾ ਪਾਓ ਲੱਖ ਆਜੂ। ਐਸੋ ਦੇਖਿਓ ਜਗਤ ਜੁਹਾਰੀ, ਸਭ ਸੁੱਖ ਮੰਗੇ ਨਾਮ ਦਸਾਰੀ। ਨਾਮ ਦੇ ਅਰਥ ਸੱਜਣੋ ਮਹਾਂਪੁਰਖਾਂ ਨੇ ਦੋ ਕੀਤੇ ਹਨ, ਦਿਲੀ ਮੁਹੱਬਤ, ਉਸ ਮਹੱਤ ਦੇ ਵਧਾਉਣ ਵਾਸਤੇ ਸਿੱਖ ਨੂੰ ਦੁੱਖ ਹੋਵੇ ਸੁੱਖ ਹੋਵੇ ਉਹਨੂੰ ਭਲਾ ਕਰਕੇ ਮੰਨਣਾ ਗੁਰੂ ਦੇ ਵਿੱਚ, ਉਹਨੂੰ ਜੋ ਗੁਰੂ ਦਾ ਧਨ ਹੈ ਉਹ ਸਾਰਾ ਸਿੱਖ ਦੇ ਹਿਰਦੇ 'ਤੇ ਧਰ ਦਿੰਦੇ। ਅਸੀਂ ਗੁਰੂ ਨੂੰ ਕਿੱਥੇ ਮੰਨੀਏ ਸੱਜਣੋ? ਗੁਰੂ ਨਾਨਕ ਦੇਵ ਮਿਹਰ ਕਰੇ, ਉਹਦੀ ਉੱਤਮ ਸੰਗਤ ਬਖਸ਼ੀ ਹੋਏ ਮਿਹਰ ਕਰੇ ਤਾਂ ਆਹ ਸਾਰੀਆਂ ਰੂਹਾਂ ਦੇ ਵਿੱਚ ਗੁਰੂ ਨਾਨਕ ਹੀ ਬੈਠਾ। ਜਦ ਇਹ ਮਨ ਸ਼ੁੱਧ ਹੋ ਜਾਏ ਫਿਰ ਕਿਹਨੂੰ ਮਿਲਣੇ ਨੇ? ਫਿਰ ਇਹੋ ਹੀ ਰੱਬ ਹੈ। ਰੱਬ ਦੀ ਪ੍ਰਾਪਤੀ ਸ਼ੁੱਧ ਹਿਰਦੇ ਦਾ ਵਿਸ਼ਾ ਹੈ। ਜਿਹਨਾਂ ਦੇ ਮਨ ਬਹੁਤੇ ਮਿਲੇ ਹੋਏ ਨੇ ਉਹਨਾਂ ਨੂੰ ਰੱਬ ਦਾ ਨਾਂ ਉਹੀ ਨਹੀਂ ਸੋਹਣਾ ਲੱਗਦਾ। ਜਿਸ ਆਦਮੀ ਦੀ ਅਕਲ ਕਿਸੇ ਸਰੀਰਕ ਰਸ 'ਚ ਪੈ ਜਾਏ, ਚੋਰੀ 'ਚ ਪੈ ਜਾਏ, ਗੱਲਾਂ 'ਚ ਪੈ ਜਾਏ, ਉਹ ਵਿਦਿਆਰਥੀ ਨਹੀਂ ਰਹਿੰਦਾ, ਉਹਨੂੰ ਵਿੱਦਿਆ ਕਦੇ ਨਹੀਂ ਆਉਣੀ। ਵਿਦਿਆਰਥੀ ਨੂੰ ਤਾਂ ਹੋਰ ਕੁਛ ਸੁੱਝਣਾ ਹੀ ਨਹੀਂ ਚਾਹੀਦਾ, ਉਹ ਕਦੇ ਫੇਲ ਨਹੀਂ ਹੁੰਦਾ। ਪਹਿਲਾਂ ਸੱਜਣੋ ਕਾਮਲ ਮਾਸਟਰ ਉਹੀ ਹੈ ਜਿਹੜਾ ਬੱਚੇ ਨੂੰ ਵਿਦਿਆਰਥੀ ਬਣਾ ਲਵੇ। ਉਹਦੇ ਮੂੰਹ 'ਚੋਂ ਨਿਕਲਦੀ ਗੱਲ ਨੂੰ ਕਿਸੇ ਤੀਬਰ ਇੱਛਾ ਨਾਲ ਸਾਂਭਦਾ ਹੋਵੇ ਵੀ ਮੇਰੇ ਮੂੰਹ ਦੇ ਮਾਸਟਰ ਦੇ ਮੂੰਹ 'ਚੋਂ ਜਿਹੜਾ ਨਿਕਲਣਾ ਹੈ ਉਹ ਰੱਬੀ ਨਾ, ਮੈਨੂੰ ਉਸਨੇ ਇਲਮ ਨਿਕਲਿਆ ਮੈਂ ਫੜਨਾ ਹੈ, ਉਹਦਾ ਨਾਮ ਵਿਦਿਆਰਥੀ ਹੈ। ਜਗਤ ਗੁਰੂ ਨੇ ਪਹਿਲਾਂ ਵਿਦਿਆਰਥੀ ਬਣਾਏ ਨੇ, ਫਿਰ ਉਹਨਾਂ ਨੂੰ ਉਪਦੇਸ਼ ਬ੍ਰਹਮ ਵਿੱਦਿਆ ਦਾ ਕੀਤਾ ਹੈ। ਇਹ ਬੜੀ ਵਿਲੱਖਣ ਜਿਹੀ ਗੱਲ ਹੈ। ਰੱਬ ਮੁੱਲ ਨਹੀਂ ਮਿਲਦਾ, ਕੁਛ ਨਹੀਂ ਲੈਂਦਾ ਰੱਬ ਬੰਦਗੀ ਕਰਨ ਵਾਲੇ ਦੇ। ਨਾਲ ਹੀ ਇਹਦਾ ਲੱਗਦਾ ਅਰਥ ਹੈ ਜਿਸ ਨੂੰ ਉਹ ਮਿਲਦਾ ਉਹਦੇ ਕੋਲ ਛੱਡਦਾ ਕੁਛ ਨਹੀਂ। ਇਹਦੀ ਰਚਨਾ ਨੂੰ ਸਾਡੇ ਸਮਝਣ ਵਾਸਤੇ ਬੱਚੇ ਜਾਣ ਕੇ ਗਰੀਬ ਨੂੰ ਅੱਜ ਉਪਦੇਸ਼ ਕਰਦੇ ਨੇ, ਅਧਿਕਾਰੀ ਬੱਚਿਆਂ ਦੇ ਸਿਮਰਨ 'ਚ ਆਈ ਇਹ ਗੱਲ ਜਿਹੜੀ ਆ। ਤੁਸੀਂ ਰਚਨਾ ਅੱਖ ਨਾਲ ਦੇਖਦੇ ਹੋ ਗੁਰਮੁਖੋ, ਅਸੀਂ ਤੁਸੀਂ ਸਾਰੇ ਹੀ ਇਹਨੂੰ ਬਾਬਾ ਜੀ ਨੇ ਕਿਹਾ ਵੀ ਜੈਸੇ ਜਲਤੇ ਬੁੱਧ ਬਦਾਓ ਪੂਜਾ ਬਿਨਸਾ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਮੀਤ। ਬੁੱਧ ਬਦਾ ਪਾਣੀ ਬਿਨਾਂ ਨਹੀਂ ਬਣਦਾ, ਅਰ ਪਾਣੀ ਤੋਂ ਬਿਨਾਂ ਕਿਤੇ ਜਾਂਦਾ ਨਹੀਂ, ਪਾਣੀ ਤੋਂ ਬਿਨਾਂ ਉਹਦਾ ਕੋਈ ਸਰੂਪ ਹੀ ਨਹੀਂ। ਜੀਵ ਉਹਦੀ ਸੱਤਾ ਦੇ ਬਿਨਾਂ ਕੁਛ ਨਹੀਂ ਹੈ, ਚਾਹੇ ਕੀੜੀ ਹੈ ਚਾਹੇ ਹਾਥੀ ਹੈ। 84 ਲੱਖ ਜੂਨ ਵਿਦਵਾਨ ਨੇ ਕਥਨ ਕੀਤੀ ਹੈ, ਸਾਰਿਆਂ ਦੇ ਵਿੱਚੋਂ ਉਸੇ ਦੀ ਹੀ ਸੱਤਾ ਹੈ। ਉਸ ਸੱਤਾ ਨੂੰ ਤੋੜਨ ਵਾਸਤੇ ਸਾਰੇ ਵੇਦ ਸ਼ਾਸਤਰ ਬਣੇ ਨੇ, ਸਿਆਣਿਆਂ ਨੇ ਉਹਦੇ ਵਿੱਚ ਰਾਹ ਦੱਸੇ ਨੇ। ਵੇਦ ਪ੍ਰਾਣ ਸਿਮਰਤ ਸਭ ਸ਼ਾਸਤਰ, ਇਨ ਪੜਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਜਦ ਤੱਕ ਇਹ ਉਸਤਾਦ ਨੂੰ ਜ਼ਮੀਨ ਨਹੀਂ ਦਿੰਦਾ ਵਿੱਦਿਆ ਇਸ ਨੂੰ ਕਿਸੇ ਕੰਢੇ ਨਹੀਂ ਲਾਉਂਦੀ ਹੈ। ਜਦ ਆਪਣਾ ਆਪ ਦੇਤਾ, ਚਾਹੇ ਧਨੀ ਨੇ ਦੇਤਾ ਚਾਹੇ ਗਰੀਬ ਨੇ ਦੇਤਾ, ਆਪਣਾ ਆਪ ਦੇਣ 'ਤੇ ਮਗਰ ਗਰੀਬ ਕੀ ਅਤੇ ਧਨੀ ਕੀ? ਆਪਣਾ ਆਪ ਦੇ ਦਿੱਤਾ ਉਹਦਾ, ਧਨੀ ਦਾ ਵੀ ਆਪਣਾ ਆਪ ਦਿੱਤਾ ਗਿਆ, ਗਰੀਬ ਦਾ ਵੀ ਦਿੱਤਾ ਗਿਆ, ਰੱਬ ਦਾ ਮਿਲਾਪ ਆਪਣਾ ਆਪ ਦੇ ਕੇ ਹੈ। ਸਤਿ ਸਾਹਿਬ ਸੀ ਨੇ ਦਨੋਇਆ ਸਾਧ ਨਾਮ ਨਿਰਮਲਤਾ ਕੇ ਕਰਮ। ਸਾਧ ਦੀ ਬਾਣੀ ਦੇ ਵਿੱਚੋਂ ਸਾਧ ਦੀ ਸੰਥਿਆ ਮਿਲਦੀ ਹੈ। ਸਾਧ ਕਿਸੇ ਭੇਖ ਦਾ ਨਾਂ ਨਹੀਂ, ਸਾਧ ਸਫਾਈ ਦਾ ਨਾਂ ਹੈ ਗੁਰੂ ਨਾਨਕ ਦੇ ਘਰ 'ਚ। ਅਤੇ ਮਾਇਆ ਕਿਸੇ ਚੀਜ਼ ਦਾ ਨਾਂ ਨਹੀਂ, ਮਾਇਆ ਇਸੇ ਚੀਜ਼ ਦਾ ਨਾਂ ਹੈ ਇਸ ਘਰ ਵਿੱਚ ਜਿਹੜੀ ਵਸਤੂ ਦੇ ਨਾਲ ਵਾਹਿਗੁਰੂ ਵਿਸਰ ਜਾਵੇ। ਚਾਹੇ ਹੁਣ ਸਾਨੂੰ 2 ਮਿੰਟ ਵਾਸਤੇ ਬਾਬਾ ਜੀ ਨੇ ਇੱਕ ਸਾਨੂੰ ਸੰਪਰਦਾ ਦੀ ਮਰਜ਼ਾਦਾ ਦੱਸੀਏ, ਭਾਈ 2 ਵਜੇ ਉੱਠ ਕੇ ਇਸ਼ਨਾਨ ਕਰਨੇ, ਜਦੋਂ ਸ਼ਿਸ਼ਕੀ ਦਾਖਲ ਹੁੰਦੇ ਹਾਂ 2 ਵਜੇ, 1:15 ਰਾਤ ਰਹਿਣੀ ਹੁੰਦੀ ਹੈ। ਜੇ ਦੁਬਾਰਾ ਉੱਠੀਏ ਤਾਂ 6 ਘੰਟੇ ਹੁੰਦੀ ਹੈ, 1:15 ਹੁੰਦਾ 4 ਘੰਟੇ ਦਾ, ਪਹਿਰ 3 ਘੰਟੇ ਦਾ ਹੁੰਦਾ, 1:15 4 ਘੰਟੇ ਦਾ ਹੁੰਦਾ। 2 ਵਜੇ ਦਾ ਸਾਧਨ ਸਾਡੇ ਸਾਰੇ ਇਤਿਹਾਸਾਂ 'ਚ ਲਿਖਿਆ ਵੀ ਸਿੱਖ 2 ਵਜੇ ਉੱਠ ਕੇ ਗੁਰੂ ਕਾ ਜਪ। ਬ੍ਰਹਮ ਗਿਆਨੀ ਸੱਜਣੋ, ਆਪਾਂ ਕਿਸੇ ਨੂੰ ਵੀ ਮੁਰਾਤਬਾ ਦੇ ਲਈਏ ਬ੍ਰਹਮ ਗਿਆਨੀ, ਅਸੀਂ ਦਮ ਮਾਰ ਕੇ ਹਜ਼ੂਰ ਨੂੰ ਕਹਿ ਸਕਦੇ ਕਿ ਗੁਰੂ ਨਾਨਕ ਦੇਵ ਜੀ ਬ੍ਰਹਮ ਗਿਆਨੀ ਸੀ। ਸਾਰੀ ਦੁਨੀਆਂ ਦੇ ਵਿੱਚ ਯਾਤਰਾ ਕਰ ਗਿਆ। ਕਿਸੇ ਵੀ ਸ਼੍ਰੇਣੀ ਦਾ ਤੁਸੀਂ ਇਤਿਹਾਸ ਦੇਖ ਕੇ ਦੇਖ ਲਓ, ਜਦੋਂ ਧਾਰਮਿਕ ਗ੍ਰੰਥਾਂ ਦੇ ਚੋਜੀ ਪਿਤਾ ਦੇ ਬਿਲਾਸ ਨੂੰ ਸੁਣੋਗੇ ਤੁਸੀਂ, ਮੈਂ ਅਰਬ 'ਚ ਵੀ ਗੇੜਾ ਮਾਰਿਆ ਹਾਂ, ਇੰਗਲੈਂਡ 'ਚ ਵੀ ਜਾਇਆ, ਇਸ ਦੇਸ਼ 'ਚ ਵੀ ਆਇਆ, ਅਰਬ ਦੇ ਵਿੱਚ ਮਹਾਰਾਜ ਜੀ ਬਹੁਤ ਜ਼ਿਆਦਾ ਹਿੰਦੁਸਤਾਨੋਂ ਵੀ ਫਿਰੇ ਨੇ। ਸਾਰਿਆਂ ਦੇ ਕੰਠ ਰੁਕ ਜਾਂਦੇ ਹਨ, ਅੱਖਾਂ ਤੋਂ ਪਾਣੀ ਡਿੱਗਣ ਲੱਗ ਜਾਂਦਾ, ਗੁਰੂ ਨਾਨਕ ਦਾ ਨਾਂ ਲਾਏ ਤੇ ਵੀ ਦੁਨੀਆਂ 'ਤੇ ਫਕੀਰ ਹੋਏ ਤਾਂ ਇੱਕੋ ਹੀ ਬਲੀ ਅੱਲਾ ਗੁਰੂ ਨਾਨਕ ਦੇਵ ਜੀ ਹੋਏ, ਜਿਨ੍ਹਾਂ ਨੇ ਇੰਨਾ ਦੌਰਾ ਲੰਮਾ ਕਰਕੇ ਸਾਰੇ ਜੋਗੀਆਂ ਨੂੰ ਭੁੱਲਿਆਂ ਨੂੰ ਰਾਹ ਪਾਇਆ, ਆਪਣੇ ਰਸਤੇ 'ਤੇ ਭੁੱਲੇ ਹੋਏ ਫਾਂਦੀਆਂ ਨੂੰ ਵਿਛੜੇ ਘਰੋਂ ਤੁਰ ਪਏ, ਮੰਜ਼ਲ ਕੱਟੀ ਨਹੀਂ, ਰਸਤੇ ਵਿੱਚ ਕੋਈ ਸਿੱਧੀ ਚੜ੍ਹਕ ਗਿਆ, ਕੋਈ ਪਾਈਆ ਪਾਣੀ ਲੈ ਕੇ ਬਹਿ ਗਿਆ, ਉਹ ਪਾਣੀ ਨਹੀਂ ਪਿਲਾਉਂਦਾ ਗਰੀਬ ਨੂੰ, ਜਾਣਦਾ ਕਹਿੰਦਾ ਰੱਬ ਸਾਰਿਆਂ 'ਚ ਰੱਬ ਹੈ, ਕੋਈ ਸੱਜਣ ਨਾਮ ਧਾਰ ਕੇ ਠੱਗੀ ਜਾਂਦਾ ਦੁਨੀਆਂ ਨੂੰ, ਸਾਰਿਆਂ ਇਹੋ ਜਿਹਾ ਨੂੰ ਕਾ ਇੱਧਰ ਬਹੁਤੇ ਤਪੱਸੀ ਅਤੇ ਚਨੀਸੇ ਕੱਢਣ ਵਾਲੇ ਅਰਬ ਵਿੱਚ ਅਵਰ 'ਚ ਬਾਬਾ ਜੀ ਬਾਹਲੇ ਫਿਰੇ ਨੇ ਬਹੁਤ ਜ਼ਿਆਦਾ। ਉਸੇ ਸਮੇਂ ਮੱਕੇ ਗਏ ਨੇ, ਮੱਕੇ ਤੋਂ ਬਾਅਦ ਬਗਦਾਦ ਆਏ ਨੇ, ਬਗਦਾਦ ਉਦੋਂ 2-2500 ਮੀਲ ਉਰੇ ਆ ਕੇ ਹੈ ਜਰਮਨ ਵੱਲ ਨੂੰ, ਆਪਣੇ ਮੁਲਕ ਤੋਂ ਮੱਕਾ ਬਹੁਤ ਨੇੜੇ ਹੈ, ਅਰਬ ਤਾਂ ਉਦੋਂ ਦੁੱਗਣੀ ਤਿੱਗਣੀ ਦੂਰ ਹੈ, ਮੈਂ ਨਹੀਂ ਦੋਹੀਂ ਥਾਈ ਜਾਇਆ ਹਾਂ। ਜਗਤੂਰੂ ਨੂੰ ਦੇਖ ਕੇ ਸਾਰਿਆਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਵੀ ਜੀ ਦੁਨੀਆਂ ਦੇ ਉੱਤੇ ਕੋਈ ਫਕਰ ਹੋਇਆ, ਕੋਈ ਫਕੀਰ ਹੋਇਆ ਤਾਂ ਸ਼ਾਹੇ ਨਾਨਕ ਬਲੀ ਨਾਨਕ ਬਲੀ ਅੱਲਾ। ਅਰਬ ਦੇ ਵਿੱਚ ਚੰਗੇ ਚੰਗੇ ਜੋਗੀਆਂ ਤੋਂ ਮੈਂ ਇਹ ਗੱਲ ਸੁਣਦਾ, ਜਿਹੜੇ ਉਹਨਾਂ ਦੇ ਕੌਮ ਦੇ ਸ਼ੋਕ ਦੇ ਮੰਨੇ ਹੋਏ ਨੇ, ਕੋਈ ਨਹੀਂ ਦੁਨੀਆਂ ਦੇ ਉੱਤੇ ਇਹੋ ਜਿਹਾ ਫਕੀਰ ਹੋਇਆ ਕੋਈ। ਸਾਨੂੰ ਸਾਖੀ ਸੁਣਾਇਆ ਕਰਦੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਬਚਣ ਵਾਸਤੇ, ਕਹਿੰਦੇ ਵੀ ਜੋਗੀਆਂ ਦਾ ਇਕੱਠ ਸੀ ਰਿਸ਼ੀਕੇਸ਼, ਉਹਦੇ ਵਿੱਚ ਅਸੀਂ ਵੀ ਥੇ। ਉਹਨੇ ਕਿਹਾ ਵੀ ਗੁਰੂ ਨਾਨਕ ਦੇ ਸ਼ਬਦ ਨੇ ਕਮਾ ਕੇ ਤੁਹਾਨੂੰ ਕੀ ਵਸਤਾ ਦਿੱਤੀ ਹੈ। ਇੱਕ ਜੋਗੀ ਉੱਠਿਆ 90-92 ਸਾਲ ਦੀ ਉਦੋਂ ਉਹਦੀ ਉਮਰ ਸੀ, ਉਹਨੇ ਕਿਹਾ ਵੀ ਮੈਂ ਸ਼੍ਰੀ ਗੁਰੂ ਨਾਨਕ ਦੇਵ ਦੇ ਸ਼ਬਦ ਦੀ ਕਮਾਈ ਦਾ ਸਦਕਾ, ਇੱਥੋਂ ਸ੍ਰੀ ਆਪਣਾ ਧਾਮ ਹੈ ਅੰਮ੍ਰਿਤਸਰ, ਹਰਿਦੁਆਰ ਅਤੇ ਅੰਮ੍ਰਿਤਸਰ ਤੱਕ ਹੀਰਿਆਂ ਦੀ ਸੜਕ ਬਣਾ ਦਿਉ, ਮੈਨੂੰ ਉਹਦੇ 'ਚ ਕਿਤੇ ਦ੍ਰਿਸ਼ ਨਹੀਂ ਪੈਂਦੀ ਵੀ ਇਹਦੇ 'ਚ ਮਿੱਟੀ 'ਚ ਕੀ ਫਰਕ ਹੈ, ਲੰਘਣਾ ਹੀ ਆ ਉੱਥੋਂ ਦੀ ਪੱਥਰ ਦੀ ਸੜਕ ਤੋਂ ਨਹੀਂ ਲੰਘੇ ਕਿ ਹੀਰੇ ਤੋਂ ਨਹੀਂ ਲੰਘੇ, ਪੱਥਰ ਹੀ ਹੈ। ਇਹ ਗੁਰੂ ਨਾਨਕ ਦੇ ਸ਼ਬਦ ਨਾਲ ਮੈਂ ਜਿੱਤ ਲਿਆ, ਜੜ ਮਾਇਆ ਮੈਨੂੰ ਨਹੀਂ ਜਿੱਤ ਸਕਦੀ, ਉਹਦੇ 'ਤੇ ਮੈਨੂੰ ਪੂਰਾ ਪਰ ਵੀ ਪਿਆਰ ਨਹੀਂ ਹੈ, ਮੈਨੂੰ ਕੋਈ ਪਤਾ ਨਹੀਂ ਹੈ ਵੀ ਹੀਰਿਆਂ ਦੀ ਬਣੀ ਹੋਈ ਹੈ ਕਿ ਪੱਥਰ ਦੀ ਬਣੀ ਹੈ। ਸ਼ਾਹ ਦਾ ਆਪਣਾ ਕਰਮ ਕੋਈ ਨਹੀਂ ਰਹਿੰਦਾ, ਜੋ ਕਰਤਾ ਉਹ ਕਰਦਾ, ਬੰਦਗੀ ਕਰਦਾ, ਉੱਤਮ ਕਰਮ ਕਰਦਾ, ਆਪਣੀ ਕੁਰਬਾਨੀ ਦਿੰਦਾ, ਵੰਸ਼ ਦਿੰਦਾ, ਉਹ ਦੂਸਰੇ ਦੀ ਖਾਤਰ ਦਿੰਦਾ, ਉਹਦਾ ਨਾਮ ਹੈ ਸਾਧੂ। ਉਹ ਜਿਹੜਾ ਸਾਧਨ ਕਰਦਾ ਉਹ ਦੂਜੇ ਲਈ ਕਰਦਾ, ਆਪਣੇ ਲਈ ਤਾਂ ਅਸੀਂ ਸਾਰੇ ਕਰਦੇ ਹਾਂ ਰੋਟੀ ਦੀ ਖਾਤਰ, ਸਾਧੂ ਉਹਦਾ ਨਾਮ ਹੈ ਜਿਹੜਾ ਸਾਰੇ ਸ੍ਰਿਸ਼ਟੀ ਲਈ ਕਰਦਾ, ਆਪ ਨਹੀਂ ਕਰਦਾ, ਉਹ ਸਾਰੀ ਦੁਨੀਆਂ ਦਾ ਸਾਂਝਾ ਹੁੰਦਾ, ਉਹਦਾ ਨਾਮ ਸਾਧੂ ਹੈ। ਵੱਡਿਆਂ ਦੀ ਸੱਜਣ ਔਕਾਤ ਕਹਾਣੀ ਹੈ, ਰੱਬ ਦਾ ਮਿਲਾਪ ਦਿਲੀ ਮੁਹੱਬਤ ਨੂੰ ਕਹਿੰਦੇ ਨੇ, ਜਿਹਦੀ ਜਿਹਦੀ ਕਹਾਣੀ ਚੱਲੀ ਹੈ, ਦਿਲੀ ਮੁਹੱਬਤ ਜਵਾਨੀ ਰਸਾਨੀ ਤਾਂ ਆਪਣੀ ਸਾਰਿਆਂ ਦੀ ਹੈ, ਕਿਸੇ ਨੇ ਪੁੱਤਰ ਨਾਲ ਹੈ, ਕਿਸੇ ਦੀ ਧੀ ਨਾਲ ਹੈ, ਕਿਸੇ ਦੀ ਆਪਣੇ ਪਸ਼ੂ ਨਾਲ ਹੁੰਦੀ ਹੈ, ਕਿਸੇ ਦੀ ਆਪਣੀ ਕਲਾਸ ਫੈਲ ਵਾਲ ਨਾਲ ਹੁੰਦੀ ਹੈ, ਇੱਕ ਥਾਂ ਇਹਦੀ ਵਿਸ਼ੇਸ਼ ਪ੍ਰੀਤ ਹੁੰਦੀ ਹੈ। ਪਸ਼ੂ ਨੂੰ ਹੈਗੀ ਆਦਤ ਜਾਂ ਉਸਦੇ ਕੁਦਰਤ ਵੱਲੋਂ ਮਿਹਦੇ ਵਿੱਚ ਇਹੀ ਜੀ ਤਾਕਤ ਹੈ ਕਿ ਉਹ ਸਿੱਧੇ ਪੱਠੇ ਖਾਇਆ ਨੂੰ ਹਾਜ਼ਮੇ 'ਚ ਨਹੀਂ ਲਿਆਉਂਦਾ, ਇੱਕ ਵਾਰੀ ਫੇਰ ਉਹ ਜਾੜਾ ਨਾਲ ਉਹਨੂੰ ਫੇਰ ਕੁਚਲਦਾ, ਉਹਨੂੰ ਉਗਾਲੀ ਕਹਿੰਦੇ ਆਪਾਂ, ਵੀ ਉਗਾਲੀ ਕੀਤੀ ਤੋਂ ਬਿਨਾਂ ਉਹਦੇ ਹਾਜ਼ਮੇ 'ਚ ਨਹੀਂ ਆਉਂਦੇ ਨੇ, ਉਹਨੂੰ ਉਫਾਰਾ ਹੋ ਜਾਂਦਾ, ਕਿ ਨਾ ਛਕੇ ਹੋਏ ਪੱਠਿਆਂ ਨੂੰ ਉਗਾਲੀ 'ਚ ਲੈਂਦੇ ਅਤੇ ਫਿਰ ਹਾਜ਼ਮੇ 'ਚ ਆਉਂਦੇ ਨੇ ਉਹਦੇ। ਬੰਦੇ ਦੀ ਜਾਤ ਨੂੰ ਹੈ ਲਿਆਕਤ ਵਾਲੀ, ਆਤਮਾ ਤੋਂ ਹੀ ਹੈ, ਵੈਸੇ ਇਹਨੂੰ ਵੀ ਉਫਾਰਾ ਹੈਗਾ। ਜਿੰਨਾ ਆਪਾਂ ਕੰਮ ਕਰਕੇ ਆਉਂਦੇ ਹਾਂ, ਚਾਹੇ ਰਾਜਾ ਚਾਹੇ ਗਰੀਬ ਹੈ, ਇਨਸਾਨ ਦੇ ਜਾਮੇ ਵਿੱਚ ਇੱਕ ਥਾਂ ਦੀ ਵਿਸ਼ੇਸ਼ ਪ੍ਰੀਤੀ ਹੁੰਦੀ ਹੈ। ਜਦ ਆਪਣੇ ਸਾਰਾ ਦਿਨ ਦੇ ਕੰਮ ਕਰੇ ਨੂੰ ਰਾਜਾ ਵੀ ਗਰੀਬ ਵੀ ਜਿਹੋ ਜਿਹੀ ਕਿਸੇ ਦੀ ਵਸਤ ਹੈ ਉਹੋ ਜਿਹੀ ਉਹਦੇ ਮਿੱਤਰ ਦੀ ਹੋਊ, ਭਾਵੇਂ ਸਾਰਾ ਦਿਨ ਆਪਾਂ ਹੀ ਉਸ ਕੰਮ ਨੂੰ ਕਰਕੇ ਆਏ ਹਾਂ, ਪਰ ਉਹ ਮਿੱਤਰ ਕੋਲ ਜਾ ਕੇ ਅੱਜ ਬੜੀ ਹਾੜੀ ਵੱਡੀ ਬੜਾ ਜ਼ੋਰ ਲਾਇਆ, ਅਤੇ ਜਿਹੜਾ ਰਾਜਾ ਦੌਰਾ ਕਰੂ ਅੱਜ ਬੜਾ ਦੌਰਾ ਕੀਤਾ ਜੀ, ਉੱਥੇ ਬੜੀ ਦੁਨੀਆ ਇਕੱਠੀ ਹੋਈ, ਬੜਾ ਪ੍ਰਚਾਰ ਹੋਇਆ, ਜਿਹਾ ਜਿਹਾ ਕੋਈ ਕੰਮ ਕਰਦਾ ਕਰਦਾ, ਪਰ ਉਹਨੂੰ ਉਹ ਆਪ ਹੀ ਕਰਕੇ ਆਇਆ, ਇਹਨੇ ਲਕਸ਼ਣਾਂ 'ਚ ਕੱਢ ਕੇ ਆਇਆ, ਪਰ ਇੱਕ ਦੂਜੇ ਨੂੰ ਉਗਾਲੀ ਕਰੇ ਤਾਂ ਬਿਨਾਂ ਉਹਨੂੰ ਉਹਨਾਂ ਚਿਰ ਉਫਾਰਾ ਰਹਿੰਦਾ। ਜਦ ਤੱਕ ਉਹ ਆਪਣੇ ਮਿੱਤਰ ਨੂੰ ਨਾ ਦੱਸ ਲਵੇ ਉਹਨੂੰ ਨੀਂਦ ਨਹੀਂ ਆਉਂਦੀ। ਮਹਾਂਪੁਰਖ ਦੇ ਮੇਲੇ ਨੂੰ ਉਹਨੇ ਮੰਨਿਆ ਵੀ ਤਾਂਬਾ ਤੂੰਬਾ ਦੋਨੋਂ ਸੁੱਚੇ, ਰਾਜਾ ਜੋਗੀ ਦੋਨੋਂ ਉੱਚੇ, ਇਹ ਦੁਨੀਆਂ ਨਾਲੋਂ ਤਪ ਕਰਕੇ ਰਾਜਾ ਬਣਦਾ, ਤਪ ਕਰਕੇ ਮਹਾਂਪੁਰਖ ਬਣਦਾ। ਬਾਬਾ ਜੀ ਨੇ ਇਸਦਾ ਤਪ ਦਾ ਨਾਂ ਨਹੀਂ ਲਿਆ, ਤਪ ਦੇ ਵਿੱਚ ਕੁਛ ਅਭਿਮਾਨ ਫੁਰਦਾ, ਉਹ ਸ਼ਬਦ ਦੇ ਵਿੱਚ ਕਹਿ ਗਏ ਨੇ ਕਰਨੀ, ਜਹਿ ਕਰਨੀ ਤੈਂ ਪੂਰੀ ਮਤ, ਕਰਨੀ ਵਾਜੋਂ ਘੱਟੇ ਘੱਟ। ਕਥਾ ਇਤਿਹਾਸ ਵਾਲੇ ਲਿਖਤਾ ਵੀ ਰਾਜਾ ਜੋਗੀ ਦੋਨੋਂ ਉੱਚੇ, ਇਹ ਕਮਾਈ ਕਰਕੇ ਬਣਦੇ ਹੁੰਦੇ ਨੇ, ਦੁਨੀਆਂ ਨਾਲੋਂ ਇਹ ਦੇਣੇ ਨੇ, ਤਪੱਸ਼ੀ ਹੁੰਦੇ ਨੇ। ਪਰ ਰਾਜੇ ਨਾਲੋਂ ਜੋਗੀ ਕਿਵੇਂ ਦੇਣੇ ਹੈ? ਰਾਜਾ ਜੋਗੀ ਤਾਂਬਾ ਤੂੰਬਾ ਦੋਨੋਂ ਸੁੱਚੇ ਇਹ ਮੰਨੇ ਹੋਏ ਨੇ ਵੀ ਸੁੱਚੇ, ਇਹਨਾਂ ਨੂੰ ਧੋ ਕੇ ਹੀ ਸਾਰਿਆਂ ਨੂੰ ਮਾਂਜਦੇ ਨਹੀਂ ਹਨ ਵੀ ਤਾਂਬਾ ਅਤੇ ਤੂੰਬਾ ਸੁੱਚੇ ਹੁੰਦੇ ਨੇ। ਆਮ ਤੌਰ 'ਤੇ ਜੋਗੀ ਤੂੰਬਾ ਲੈ ਰਹੇ, ਧੋਤਾ ਸੂਤ ਹੋ ਗਿਆ, ਤੋ ਉਹ ਮਾਂਜਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ। ਤਾਂਬਾ ਤੂੰਬਾ ਦੋਨੋਂ ਸੁੱਚੇ, ਰਾਜਾ ਜੋਗੀ ਦੋਨੋਂ ਉੱਚੇ। ਤੂੰਬਾ ਤਾਂਬਾ ਡੁੱਬੇ ਤੂੰਬਾ ਤਰੇ, ਇਹ ਰਾਜਾ ਜੋਗੀ ਕੀ ਸੇਵਾ ਕਰੇ। ਇਹ ਤਾਂਬਾ ਜਿਹੜਾ ਹੈ ਉਹ ਪਾਣੀ 'ਚ ਤਰ ਨਹੀਂ ਸਕਦਾ, ਉਹ ਲੋਹਾ ਤੰਤੂ ਹੈ, ਉਹ ਡੁੱਬ ਜਾਂਦਾ, ਤੂੰਬਾ ਤਰਦਾ ਰਹਿੰਦਾ। ਰਾਜਾ ਜਿਹੜਾ ਹੈ ਉਹ ਵਿਸ਼ਿਆਂ 'ਚ ਡੁੱਬ ਜਾਂਦਾ ਹੈ, ਜੋਗੀ ਤਰ ਜਾਂਦਾ ਹੈ। ਇਸ ਲਈ ਤਰਨ ਕਰਕੇ ਜਿੱਥੇ ਜਦੋਂ ਆਉਣਾ ਪੈਣਾ ਹੈ, ਜੇ ਉਹਦਾ ਯੋਗ ਭ੍ਰਸ਼ਟ ਨਾ ਹੋਵੇ ਤਾਂ ਰਾਜੇ ਨੂੰ ਜੋਗੀ ਕੋਲ ਆਉਣਾ ਪੈਣਾ ਹੈ, ਆਪਣੇ ਆਤਮ ਗਿਆਨ ਦੀ ਖਾਤਰ। ਆਤਮ ਗਿਆਨ ਜੋਗੀ ਕੋਲ ਹੈ।
56 ਦੇ ਵਿੱਚ ਦਿੱਲੀ ਦਾ ਜੰਗ ਜਿਹੜਾ ਹੋਇਆ ਆਪਸ ਵਿੱਚ, ਉਹਦੇ ਵਿੱਚ ਮਹਾਂਪੁਰਖ ਆਪਣੇ ਜਿਹੜੇ ਗੁਰਸਿੱਖਾਂ ਵਿੱਚ ਮਸ਼ਹੂਰ ਖੁਸ਼ਬੋਈ ਵਾਲੇ ਸਾਧੂ ਹੋਏ ਹਨ, ਕਰਮ ਸਿੰਘ ਜੀ ਹੋਤੀ ਵਾਲੇ, ਉਸ ਵਕਤ ਗੌਰਮੈਂਟ ਦੀ ਸਰਵਿਸ ਵਿੱਚ ਥੇ। 57 ਵਾਲੀ ਲੜਾਈ, 57 ਦੇ ਵਿੱਚ ਮਹਾਨ ਘੱਲੂਘਾਰਾ ਸੀ ਦਿੱਲੀ ਦੇ ਵਿੱਚ, ਉਹ ਬਹੁਤ ਲੁੱਟ ਹੋਈ ਦਿੱਲੀ, ਉਹਦੇ ਵਿੱਚ ਇਹ ਫੌਜ ਵਿੱਚ ਥੇ। ਹੌਲਦਾਰੀ ਰੈਂਕ ਸੀ ਇਹਨਾਂ ਦਾ। ਇੱਕ ਅਮੀਰ ਘਰ ਦੇ ਬੰਦੇ ਭੱਜ ਕੇ ਬਚ ਗਏ ਅਤੇ ਜਨਾਨੀਆਂ ਘਰ ਰਹਿ ਗਈਆਂ ਜਾਂ ਨਨਾਨ ਬੱਚੇ ਸੀ, ਉਹਦੇ ਮੂਹਰੇ ਇਹਨਾਂ ਦੀ ਹੌਲਦਾਰੀ ਵਰਦੀ ਸੀ। 3 ਦਿਨ 3 ਰਾਤਾਂ ਲੁੱਟ ਰਹੀ, ਇਹ ਉਹਦੇ ਮੂਹਰੇ ਹੀ ਖੜੇ ਰਹੇ, ਉਹਨਾਂ ਦੀ ਪੂਰੀ ਰਾਖੀ ਕਰੀ। ਜਦੋਂ ਆਪਣੀ ਗੌਰਮੈਂਟ ਨੇ ਸੰਭਾਲ ਕਰ ਲਿਆ, ਆਪੋ ਆਪਣੇ ਘਰ ਸੰਭਾਲ ਲਏ, 3 ਦਿਨ ਗੋਲੀ ਬੰਦ ਹੋ ਗਈ ਦੁਸ਼ਮਣ ਦੀ, ਫਿਰ ਆਪੋ ਆਪਣੇ ਘਰ ਆਇਆ ਅਤੇ ਉਹਨਾਂ ਨੇ ਇਹਨਾਂ ਨੂੰ ਅਮਾਨਤ ਦੇ ਜਾਂ ਇਨਾਮ ਦੇ ਸ਼ਕਲ 'ਚ ਪੇਸ਼ ਕੀਤਾ 1,00,000 ਰੁਪਈਏ ਦਾ ਚੈੱਕ। ਉਹ ਕਹਿੰਦੇ ਸੀ ਜੇ ਲੁੱਟਣੀ ਹੁੰਦੀ ਦੁਨੀਆਂ ਸਾਰੀ ਨੇ ਲੁੱਟਣੀ, ਮੈਂ ਆਪਣਾ ਤੁਹਾਡਾ ਕੰਮ ਕੁਛ ਨਹੀਂ ਕੀਤਾ, ਗੌਰਮੈਂਟ ਅਮਨ ਦੀ ਹਾਨੀ ਹੁੰਦੀ ਹੈ, ਮੈਂ ਗੌਰਮੈਂਟ ਦਾ ਬੰਦਾ ਬਣ ਕੇ ਆਪਣੀ ਨੌਕਰੀ ਦੇ ਉੱਤੇ ਤਨਖਾਹ ਦੇ ਉੱਤੇ ਕੰਮ ਕੀਤਾ, ਜੇ ਮੈਂ ਲੁੱਟਣਾ ਹੁੰਦਾ ਤੁਹਾਡੇ 1,00,000 ਲੈਣਾ ਤਾਂ ਸਾਰੇ ਜਿੰਨੀ ਜਾਣਾ ਤਾਂ ਸਾਰੀ ਲੁੱਟ ਲੈਂਦਾ। ਉਹਨਾਂ ਦਾ ਕੋਈ ਪੈਸਾ ਅੰਗੀਕਾਰ ਨਹੀਂ ਕੀਤਾ। ਘਰ ਆਇਆ ਅਤੇ ਮਾਤਾ ਜੀ ਕੋਲ ਆਏ, ਬਹੁਤ ਦਿੱਲੀ ਦੀ ਲੁੱਟ ਦੇ ਵਿੱਚ ਉਹ ਪੈਸੇ ਜਿਹਾ ਜਿਹਾ ਕਿਸੇ ਨੂੰ ਕੋਈ ਬਣੇ। ਮਾਤਾ ਜੀ ਨੇ ਇਹਨਾਂ ਦਾ ਸੀ ਬੰਦਗੀ ਦਾ ਸੁਭਾਅ, ਬਾਹਰ ਇਕਾਂਤ ਸੇਵੀ ਥੇ, ਰਾਤ ਨੂੰ ਖੇਤ ਜਾ ਕੇ ਬੰਦਗੀ ਕਰੀ ਜਾਣੀ, ਜੀਵਨਾ ਉਹਨਾਂ ਦੇ ਘਰ ਦਾ ਸਰੀਰ ਸੀ। ਫਿਰ ਉੱਧਰ ਪੰਜਾਬ ਸਾਹਿਬ ਕਰਨੀ ਦੇ, ਪੰਜਾਬ ਤਾਂ ਕਾਬਲ ਥਾਈ ਪਈ ਹੈ ਤਾਂ ਪੰਜਾਬ ਹੀ, ਉਸ ਇਲਾਕੇ 'ਚ ਨੂੰ ਜਾ ਰਹੇ ਥੇ ਰਾਵਲਪਿੰਡੀ ਦੇ ਨੇੜੇ ਨੂੰ। ਮਾਤਾ ਨੇ ਕਿਹਾ ਵੀ ਪੁੱਤਰ ਵੀ ਜਿਹੜਾ ਧਨ ਆ ਸਾਡੇ 'ਚ ਤਾਂ ਹੀ ਨਹੀਂ ਬਹਿੰਦਾ ਪੈਂਦਾ ਹੈ ਵੀ ਕੋਲੇ ਰੱਖਦਾ ਸਾਤੇ ਲੁਕੋ ਕੇ, ਵੀ ਅਸੀਂ ਤੈਨੂੰ ਪਾਲਿਆ ਭਾਈ ਮੱਖਣਾ ਦੇ ਨਾਲ, ਤੂੰ ਸਾਤੇ ਚੋਰੀ ਰੱਖਦਾ ਦਿੱਲੀ 'ਚੋਂ ਤਾਂ ਬਹੁਤ ਲੋਕ ਕੁਛ ਲਿਆਏ ਨੇ, ਤੂੰ ਸਾਨੂੰ ਦਿੰਦਾ ਨਹੀਂ ਹੈ ਜਿਹੜਾ ਕੋਈ ਲਿਆ ਦਿੱਲੀ ਦੀ ਲੁੱਟ 'ਚੋਂ। ਇਸ ਵਿਵਸਥਾ ਨੂੰ ਮੇਰਾ ਖਿਆਲ ਉਹਨਾਂ ਸਤਿਪੁਰਸ਼ਾਂ ਦਾ 1516 ਦੇ ਵਿੱਚ ਸਰੀਰ ਪ੍ਰਲੋਕ 'ਚ ਲੈ ਗਿਆ ਜਿਹੜਾ ਹੁਣ 83 ਹੈ ਈਸ਼ਾ ਦੇ ਵਿੱਚ। ਉਹ ਜਦ ਬਹੁਤ ਚਿਰ ਪਹਿਰਾ ਉੱਥੇ ਹੋਤੀ ਹੋਈ ਦਿੱਤਾ ਉਹਨਾਂ ਨੇ, ਮਾਤਾ ਜੀ ਮੈਂ ਜੇ ਲੁੱਟਦਾ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹੋ ਕੇ, ਤੂੰ ਸ਼ੁਕਰ ਕਰ ਤੇਰਾ ਮੱਖਣਾ ਨਾ ਪਾਲਿਆ, ਪੁੱਤਰ ਮੇਰੇ ਵਰਗੇ ਨੌਜਵਾਨ ਲੱਖਾਂ ਆਦਮੀ ਉੱਥੇ ਮਿੱਟੀ 'ਚ ਰਲ ਗਏ, ਗੋਲੀਆਂ ਦੇ ਨਿਸ਼ਾਨੇ ਹੋ ਗਏ, ਅਕਾਲ ਪੁਰਖ ਨੇ ਤੇਰੇ ਪੁੱਤਰ ਦੀ ਇੰਨੀ ਰਾਖੀ ਕੀਤੀ, ਇਹੋ ਜਿਹੇ ਘੱਲੂਘਾਰੇ ਤੋਂ ਬਚ ਕੇ ਆ ਗਿਆ, ਇਹੀ ਸ਼ੁਕਰ ਕਰ। ਕਹਿੰਦੇ ਜੇ ਕੁਛ ਖਾਟ ਕੇ ਨਹੀਂ ਸੀ ਲੈਣਾ ਤਾਂ ਤੂੰ ਤਾਂ ਤੂੰ ਮਰ ਹੀ ਜਾਂਦਾ, ਉੱਥੇ ਮੈਨੂੰ ਕੀ ਦੁੱਖ ਸੀ। ਬਸ ਮਾਤਾ ਜੀ ਕਹਿੰਦੇ ਥੋਤੇ ਇੰਨੀ ਗੱਲ ਹੀ ਕਹਾਂ, ਜੇ ਤੁਹਾਡਾ ਆਸ਼ੀਰਵਾਦ ਹੈ ਤਾਂ ਫਿਰ ਹੁਣ ਤੁਸੀਂ ਮੈਨੂੰ ਆਪਣੇ ਵੱਲੋਂ ਮਰਿਆ ਹੀ ਸਮਝ ਲਓ। ਫਿਰ ਮਹਾਤਮਾ ਤਾਂ ਪਹਿਲਾਂ ਤਾਂ ਹੀ ਤੇ ਬੰਦਗੀ ਕਰਨ ਦਾ ਸ਼ੌਂਕ ਸੀ, ਫਿਰ ਮੁੜ ਕੇ ਨਹੀਂ ਘਰ ਆਏ ਉੱਥੇ, ਹੋਤੀ ਜਾ ਬੈਠੇ ਨੇ, ਹੋਤੀ ਸ਼ਹਿਰ ਦਾ ਨਾਂ ਹੈ, ਮਰਦਾਨ ਸਾਹਿਬ ਉਹਨਾਂ ਦੀ ਜਗ੍ਹਾ ਦਾ ਉੱਥੇ ਗੁਰਦੁਆਰਾ ਪੈ ਗਿਆ, ਹੁਣ ਉਸ ਦਾ ਨਾਮ ਹੋਤੀ ਮਰਦਾਨ ਨਾਲ ਹੋ ਗਿਆ। ਪਹਿਲਾਂ ਤਾਂ ਦੁਨੀਆਂ ਵਿੱਚ ਸਤਪੁਰਸ਼ ਦੇ ਜਿਹੜੇ ਜੀਵਨ ਵਾਲੇ ਆਉਂਦੇ ਉਹ ਇੰਨੇ ਬਲੀ ਲੋਕ ਥੇ, ਉਹਨਾਂ ਦੀ ਜ਼ਿੰਦਗੀ ਵਿੱਚ ਮਾਤਾ ਪਿਤਾ ਨੇ ਵੀ ਉਹਨਾਂ ਨੂੰ दुनियादार जिहड़े ने सतपुरश की कदर नहीं जानते, कोई संगी शिरक वाला जानता हुंदा है, वह हमेशा वाहिगुरु के सिमरन च लगे होंगे, सानू भी सिमरन च लाने वास्ते आए होंगे। सार वस्तु है महापुरखों की करनी का दिमाग श्री गुरु ग्रंथ साहब की बाणी। छेकड़ महाराज जी आपां नूं इहदे नाल इह कसौती बात यही है भी जिन्ना बालक बिरद कोई दरबार च आ गया वह हमेशा गुरु की बाणी ने प्यार करो, फिर गुरु के आपां नूं आशीर्वाद देणगे। लोक सुखी है।